सतगुरु जी अपने सिखां विच वरतदे हन, गुरसिखां अंदर सतगुर वरता है, सतगुरु जी अपने सिखां दे विच वरतदे ने। अज दी कथा दा इह सार है, मन विरतियां गुरु चरणां च जोड़िए, हाजरी लवाउण वास्ते आखीए जी सतनाम
श्री वाहे गुरु साहिब जी,
सतनाम
श्री वाहे गुरु साहिब जी। दोहरा घट घट व्यापक सतगुरु, जिमें आकाश सब माहे।
सतगुरु जी घट घट विच व्यापक हन। श्री गुरु अमरदास साहब घट घट च व्यापक ने। किमें व्यापक ने? जिमें आकाश सर्व थाई व्यापक है। आपां दरबार साहब दे अंदर बैठे, जिहड़ी खाली जगह आकाश अंदर भी है, बाहर जाओगे आकाश बाहर भी है। ये आकाश साडे इस शरीर दे अंदर भी है, जिहड़े साडे कन्न ने ना श्रवण, ये दो तत्तां तों बणे ने। क्योंकि शरीर दे जिन्ने भी शरीर दे हिस्से ने ओह पंजां तत्तां दे ने। जिहड़े कन्न ने इहनां च दो तत्त ने मुख रूप विच, मुख रूप विच एक है आकाश, दूजा है पवन। आकाश तत्व मूल तत्व है, साडे जिहड़े श्रवण ने ना ये मूल तत्व पंचीकृत हुंदा ना, जदों अद्धा हिस्सा एक तत्त दा बाकी चार तत्तां दे हिस्से एक एक करके लिया जांदा, उहदे च साडे श्रवण आकाश तत्व तों बने। यानी कि आकाश शरीर विच भी है, साडे जिहड़े केस ने भी आकाश तत्व दा हिस्सा है, साडे जिहड़े केस ने शरीर दे रोम ये आकाश तत्व दा हिस्सा। तो आकाश सर्व थाई व्यापक है, कहण दा मतलब यह है, कहिंदे जिवें आकाश हर जगह ते व्यापक है, इसे तरह धन श्री गुरु अमरदास साहब जी हर घट विच व्यापक ने। हर जगह ते जह जह पेखो तह हजूर, दुनिया की कोई ऐसी शय नहीं जिहदे च गुरु साहब व्यापक नहीं। हुण हैण तां सारे पासे, पर अपने सिखां विच प्रतख रूप च वरतदे ने। आखो सतनाम
श्री वाहिगुरु।
अपने सिखां विच प्रतख वरतदे ने, हैण सारिआं विच पर सिखां च प्रतख वरतदे ने। इस करके मंगल इह कर रहे ने मां कवि जी, कहिंदे सर्व थावां विच व्यापक ने, घट घट विच व्यापक ने सतगुरु जी, जिवें आकाश सारिआं विच व्यापक है।
सो जन है इस भेव को, कृपा दृष्ट है जाहे।
पर इस भेद नूं, इस रहस नूं ਉਹ ਜਾਣਦਾ ਜਿਸ ਉੱਤੇ ਸਤਿਗੁਰਾਂ ਦੀ ਕਿਰਪਾ ਵਰਤਦੀ ਹੈ। ਵਸਦਾ ਸਰਬ ਥਾਈ ਹੈ ਪਰਮੇਸ਼ਰ। ਆਪਾਂ ਸਾਰੇ ਕਹਿੰਦੇ ਹਾਂ ਜੀ ਰੱਬ ਤਾਂ ਸਰਬ ਥਾਈ ਰਹਿੰਦਾ, ਉਹ ਤਾਂ ਘੱਟ ਘੱਟ ਚ ਵਸਦਾ, ਪਰ ਜਾਣਿਆ ਤਾਂ ਨਹੀਂ ਨਾ ਹੈ। ਜਾਣਦਾ ਕੌਣ ਹੈ? ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ, ਜਿਹਦੇ ਤੇ ਗੁਰੂ ਦੀ ਦਇਆ ਹੋਵੇ। ਹਾਂਜੀ।
ਚੌਪਈ ਇੱਕ ਦਿਨ ਦੇਗ ਸਥਲ ਗੁਰ ਗਏ।
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਜੀ ਲੰਗਰਾਂ ਵਿੱਚ ਗਏ। ਗੁਰੂ ਅਮਰਦਾਸ ਸਾਹਿਬ ਜੀ ਅਕਸਰ ਜਦੋਂ ਭੋਜਨ ਛਕਦੇ ਸੀ, ਲੰਗਰ ਵਿੱਚ ਜਾ ਕੇ ਪੰਗਤ 'ਚ ਬਹਿ ਕੇ ਭੋਜਨ ਛਕਦੇ ਸੀ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਲੰਗਰ ਵਿੱਚ ਗਏ।
ਸਿੱਖ ਸਰਬ ਹੀ ਸੰਗੀ ਭਏ।
ਸਤਿਗੁਰੂ ਜੀ ਦੇ ਨਾਲ ਮਹਾਰਾਜ ਜੀ ਦੇ ਸਾਰੇ ਸਿੱਖ ਜਿੰਨੇ ਸੰਗੀ ਸੀ ਸਤਿਗੁਰਾਂ ਦੇ, ਉਹ ਵੀ ਨਾਲ ਆਏ ਹਨ।
ਲਵਣ ਬਿਹੀਨ ਓਗਰਾ ਖਾਇਵ।
ਸਤਿਗੁਰੂ ਜੀ ਲੂਣ ਤੋਂ ਬਿਨਾਂ ਅਲੂਣਾ ਓਗਰਾ ਛਕਦੇ ਸੀ। ਇਹ ਮਹਾਰਾਜ ਜੀ ਦਾ ਰੋਜ਼ ਦਾ ਖਾਣਾ ਸੀ। ਓਗਰਾ ਖਿਚੜੀ ਜੀ ਵੀ ਹੁੰਦੀ ਹੈ, ਬਣੀ ਇੱਕ ਪ੍ਰਕਾਰ ਦਾ ਓਗਰਾ ਹੁੰਦਾ, ਥੋੜਾ ਜਿਹਾ ਭਾਰਾ ਹੁੰਦਾ, ਬਾਥੂ ਜੇ ਟਾਈਪ ਦਾ ਬਣਿਆ ਹੁੰਦਾ, ਉਹਦਾ ਵੀ ਓਗਰਾ ਬਣਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਉਹ ਵੀ ਲੂਣ ਤੋਂ ਬਿਨਾਂ ਓਗਰਾ ਛਕਦੇ, ਲੂਣ ਨਹੀਂ ਸੀ ਪਾਉਂਦੇ, ਤਾਂ ਜੋ ਰਾਸੀ ਨਾ ਆਵੇ, ਜੋ ਛਕ ਰਹੇ ਆ ਉਹਦਾ ਰਸ ਨਾ ਆਵੇ। ਇਹ ਸਾਧਨਾ ਸਤਿਗੁਰੂ ਜੀ ਦੱਸਦੇ ਸਿੱਖਾਂ ਨੂੰ। ਪਾਤਸ਼ਾਹ ਤਾਂ ਵੈਸੇ ਰਸਾਂ ਤੋਂ ਪਹਿਲਾਂ ਹੀ ਉੱਪਰ ਨੇ। ਗੁਰਸਿੱਖ ਜਦੋਂ ਵੀ ਭੋਜਨ ਛਕੇ ਉਹਦਾ ਰਸ ਲੈ ਕੇ ਨਾ ਛਕੇ, ਕਹਿਣ ਦਾ ਮਤਲਬ ਰਸੀਆ ਨਾ ਬਣੇ ਭੋਜਨ ਦਾ, ਭੋਜਨ ਇਸ ਕਰਕੇ ਸ਼ੱਕ ਵੀ ਸਰੀਰ ਦਾ ਨਿਰਵਾਹ ਉਸ ਭੋਜਨ ਨਾਲ ਹੋਣਾ। ਜਦੋਂ ਰਸ ਲੈ ਕੇ ਭੋਜਨ ਛਕਦਾ ਫਿਰ ਉਹ ਲੇਖੇ ਚ ਪੈ ਜਾਂਦਾ, ਫਿਰ ਖਾਣਾ ਵੀ ਲੇਖੇ ਚ ਹੈ। ਜਦੋਂ ਰਸ ਲੈ ਕੇ ਖਾਵੇਗਾ ਫਿਰ ਰਸ ਲੈ ਕੇ ਖਾਵੇਗਾ, ਪੇਟ ਭਰ ਜਾਏ ਪਰ ਨੀਅਤ ਨਹੀਂ ਭਰਦੀ, ਫਿਰ ਹੋਰ ਖਾਈ ਜਾਏਗਾ, ਉਹ ਸਰੀਰ ਲਈ ਵੀ ਨੁਕਸਾਨ ਕਰਦਾ, ਸਰੀਰ ਵਾਸਤੇ ਵੀ ਲਾਹੇਵੰਦ ਨਹੀਂ ਹੈ। ਤੋ ਇਸ ਕਰਕੇ ਰਸੀਆ ਨਹੀਂ ਹੋਣਾ ਸਿੱਖ ਨੇ, ਰਸ ਤਾਂ ਗੁਰ ਸ਼ਬਦ ਦਾ ਹੀ ਲੈਣਾ ਗੁਰਸਿੱਖ ਨੇ। ਤੋ ਸਤਿਗੁਰੂ ਜੀ ਅਲੂਣਾ ਓਗਰਾ ਜਿਹੜਾ ਉਹ ਰੋਜ਼ ਛਕਦੇ, ਅੱਜ ਵੀ ਸਤਿਗੁਰਾਂ ਨੇ ਛਕਿਆ।
ਪਾਣੀ ਪਾਨ ਕੀਨ ਤ੍ਰਿਪਤਾਇਵ,
ਓਗਰਾ ਛਕਣ ਤੋਂ ਬਾਅਦ ਮਹਾਰਾਜ ਜੀ ਨੇ ਜਲ ਛਕਿਆ ਤੇ ਜਲ ਛਕ ਕੇ ਸਤਿਗੁਰੂ ਜੀ ਤ੍ਰਿਪਤ ਹੋਏ।
ਖੱਟ ਰਸ ਕੋ ਆਹਾਰ ਸ਼ੁਭ ਭਾਂਤੀ,
ਬਾਕੀ ਜਿੰਨੀ ਸੰਗਤ ਸੀ ਉਹਦੇ ਵਾਸਤੇ 6 ਰਸਾਂ ਦੇ ਭੋਜਨ ਲੰਗਰਾਂ ਵਿਚ ਵਰਤ ਰਹੇ ਨੇ, ਕਈ ਤਰ੍ਹਾਂ ਦੇ ਪਕਵਾਨ ਵਰਤ ਰਹੇ ਹਨ।
ਸਤ ਸੰਗਤ ਅਚਵਿਓ ਕਰ ਪਾਂਤੀ,
ਬਾਕੀ ਜਿੰਨੀ ਸੰਗਤ ਸੀ ਸਾਰੀ ਸੰਗਤ ਨੇ ਪੰਗਤ ਲਾਈ ਹੈ, ਉਹਨਾਂ ਨੇ ਪੰਗਤ ਵਿਚ 6 ਰਸਾਂ ਸਹਿਤ ਬਣੇ ਜਿਹੜੇ ਭੋਜਨ ਸੀ, ਖੀਰ ਵਰਤੀ ਹੈ, ਕੜਾਹ ਪ੍ਰਸ਼ਾਦ ਵਰਤਿਆ, ਪ੍ਰਸ਼ਾਦੇ ਵਰਤੇ ਨੇ, ਚਾਵਲ ਵਰਤੇ ਹਨ, ਸਬਜ਼ੀ ਭਾਜੀ ਦਾਲ ਵਰਤੀ ਹੈ, ਬਾਕੀ ਸਾਰੀ ਸੰਗਤ ਨੇ ਉਹ ਭੋਜਨ ਛਕਿਆ।
ਸੂਖਮ ਓਦਨ ਪਾਇਸ ਕਨੀ,
ਹੁਣ ਕੀ ਬਣਿਆ ਸੀ ਲੰਗਰ ਵਿਚ। ਮਾਂ ਕਵੀ ਜੀ ਸਾਡਾ ਧਿਆਨ ਹੀ ਉੱਥੇ ਲੈ ਜਾਂਦੇ ਵੀ ਏਦਾਂ ਜਾਪੇ ਵੀ ਗੋਇੰਦਵਾਲ ਸਾਹਿਬ ਬੈਠੇ ਉਸੇ ਪੰਗਤ ਚ ਤੁਸੀਂ, ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਸਜੇ ਨੇ ਉਸੇ ਪੰਗਤ ਚ ਬੈਠੇ ਹੋ ਤੇ ਭੋਜਨ ਛਕਾ ਰਹੇ ਨੇ ਸਾਨੂੰ। ਕੀ ਬਣਿਆ ਭੋਜਨ ਚ ਸੁਣੋ ਜੀ, ਸੂਖਮ ਓਦਨ ਪਾਇਸ ਕਨੀ। ਸੂਖਮ ਓਦਨ ਦਾ ਮਤਲਬ ਹੈ ਵੀ ਬਰੀਕ, ਜਿਹਨੂੰ ਅੱਜ ਕੱਲ ਆਪਾਂ ਬਾਸਮਤੀ ਦੇ ਚਾਵਲ ਕਹਿੰਦੇ ਆ, ਉਹ ਚਾਵਲ ਬਣੇ ਨੇ। ਫਿਰ ਪਾਇਸ ਕਹਿੰਦੇ ਨੇ ਖੀਰ ਨੂੰ, ਤੇ ਕਹਿੰਦੇ ਖੀਰ ਬਣੀ ਹੋਈ ਆ, ਤੇ ਖੀਰ ਵਿੱਚ ਵੀ ਜਿਹੜੇ ਚਾਵਲ ਨੇ ਉਹ ਬਰੀਕ ਚਾਵਲ, ਪਤਲੇ ਚਾਵਲ ਉਹ ਪਾਏ ਹੋਏ ਨੇ।
ਸਰ ਪੀ ਸੀਤਾ ਸਵਾਦ ਸੋ ਸਨੀ,
ਤੇ ਖੀਰ ਕੱਲੀ ਦੁੱਧ ਦੇ ਵਿੱਚ ਨਹੀਂ ਬਣੀ, ਉਹਦੇ ਚ ਦੇਸੀ ਘਿਓ ਵੀ ਤਰਦਾ ਦਿਸਦਾ, ਕਿਉਂਕਿ ਗੁਰੂ ਅੰਗਦ ਸਾਹਿਬ ਦੇ ਸਮੇਂ ਖੀਰ ਵਰਤਦੀ ਗੁਰੂ ਗ੍ਰੰਥ ਸਾਹਿਬ ਚ ਗਵਾਹੀ ਭਰੀ ਹੈ ਭਾਈ ਸੱਤਾ ਜੀ ਬਲਵੰਡ ਜੀ ਨੇ। ਰਸ ਅੰਮ੍ਰਿਤ ਖੀਰ, ਕਿਆਲੀ ਘਿਓ ਵਾਲੀ ਖੀਰ। ਤੋਂ ਭਜਨ ਬੰਦਗੀ ਕਰਦਿਆਂ ਸਰੀਰ ਦੇ ਵਿੱਚ ਖੁਸ਼ਕੀ ਆਉਂਦੀ ਹੈ ਤੇ ਘਿਓ ਨਾਲ ਤਰ ਹੋ ਜਾਂਦਾ ਸਰੀਰ, ਤਰਾਵਟ ਆ ਜਾਂਦੀ ਹੈ। ਤੋ ਕਹਿੰਦੇ ਖੀਰ ਦੇ ਵਿੱਚ ਘਿਓ ਪਾਇਆ ਤਰਦਾ ਵੱਖਰਾ ਦਿਸਦਾ। ਸਿਤਾ ਕਹਿੰਦੇ ਨੇ ਖੰਡ ਪਾਈ ਹੋਈ ਹੈ,
ਅਨਿਕ ਭਾਂਤ ਕੀ ਸੂਪ ਬਣਾਈ।
ਕਹਿੰਦੇ ਰਸੋਈਆ ਜਿਹੜਾ ਨਾ ਲਾਂਗਰੀ, ਉਹਨੇ ਕਈ ਪ੍ਰਕਾਰ ਦੇ ਸੋਹਣੇ ਭੋਜਨ ਤਿਆਰ ਕਰਕੇ ਰੀਝ ਨਾਲ ਤਿਆਰ ਕੀਤੇ ਹਨ।
ਦਾਲ ਮਸਾਲੇ ਸਵਾਦ ਰਸਾਈ,
ਕਹਿੰਦੇ ਲੰਗਰ ਪ੍ਰਸ਼ਾਦੇ ਜਿਹੜੀਆਂ ਸਬਜ਼ੀਆਂ ਭਾਜੀਆਂ ਬਣੀਆਂ ਨੇ ਕਈ ਪ੍ਰਕਾਰ ਦੀਆਂ, ਉਹਨਾਂ ਵਿੱਚ ਮਸਾਲੇ ਵਗੈਰਾ ਪਾ ਕੇ ਬਣਾਈਆਂ ਨੇ।
ਗੋ ਧੂਮ ਚੂਨ ਸੋ ਫੁਲਕਾ ਕਰੈ,
ਗੋ ਧੂਮ ਕਹਿੰਦੇ ਕਣਕ ਦੇ ਆਟੇ ਦੇ ਫੁਲਕੇ ਤਿਆਰ ਹੋਏ। ਕਣਕ ਦਾ ਆਟਾ ਬਹੁਤ ਘੱਟ ਹੁੰਦਾ ਉਹਨਾਂ ਸਮਿਆਂ ਚ, ਬਿਰਲੇ ਚੰਗੇ ਸ਼ਾਹੂਕਾਰ ਹੀ ਛਕਿਆ ਕਰਦੇ, ਆਮ ਕਰਕੇ ਬਹੁਤਾ ਜਵਾਰੀ ਬਾਜਰੀ ਹੁੰਦੀ। ਕਹਿੰਦੇ ਕਣਕ ਦੇ ਪ੍ਰਸ਼ਾਦੇ ਜਿਹੜੇ ਸਨ ਗੋ ਧੂਮ, ਉਹ ਪੱਕੇ ਫੁਲਕੇ ਪੱਕੇ ਹੋਏ। ਫੁਲਕੇ ਦਾ ਮਤਲਬ ਜਿਹੜਾ ਫੁੱਲ ਕੇ ਪੱਕੇ ਉਹਨੂੰ ਫੁਲਕਾ ਕਹਿੰਦੇ ਹੈ, ਜਿਹੜਾ ਪ੍ਰਸ਼ਾਦਾ ਫੁੱਲੇ ਹੀ ਨਾ ਉਹ ਕਿਵੇਂ ਫੁਲਕਾ ਹੋਇਆ ਭਾਈ, ਜਿਹੜਾ ਫੁੱਲ ਕੇ ਬਣੇ ਉਹਨੂੰ ਹੀ ਫੁਲਕਾ ਕਹਿੰਦੇ ਆ ਨਾ, ਜਿਹੜਾ ਕੱਚਾ ਭੁੰਨਿਆ ਜਿਹਾ ਕਰਕੇ ਲਾਹ ਦੇਣਾ ਵੀ ਛਕ ਲੈਣ, ਉਹ ਪ੍ਰਸ਼ਾਦਾ ਨਹੀਂ ਹੈ। ਤੋ ਫੁਲਕਾ ਜਿਹੜਾ ਫੁੱਲ ਕੇ ਬਣੇ, ਕਹਿੰਦੇ ਪ੍ਰਸ਼ਾਦੇ ਜਿਹੜੇ ਨੇ ਫੁੱਲ ਕੇ ਗੋ ਧੂਮ ਦੇ ਕਣਕ ਦੇ ਉਹ ਬਣੇ ਹੋਏ ਨੇ।
ਮ੍ਰਿਦੁਲ ਪਾਤਰੇ ਬਹੁ ਕਰ ਧਰੈ,
ਪ੍ਰਸ਼ਾਦੇ ਵੀ ਮ੍ਰਿਦੁਲ ਕੋਮਲ ਕੂਲੇ, ਵੀ ਜਿਹੜਾ ਮਰਜ਼ੀ ਛਕੇ। ਇਹ ਨੇ ਵੀ ਪਹਿਲਾਂ ਦਾੜਾ ਪੱਥਰਾਂ ਦੀਆਂ ਬਣਾ ਕੇ ਤੇ ਫਿਰ ਪ੍ਰਸ਼ਾਦਾ ਸੁੱਕਾ ਹੋਵੇ ਤੇ ਉਹ ਛਕਣਾ ਪਵੇ। ਕਹਿੰਦੇ ਪ੍ਰਸ਼ਾਦੇ ਬੜੇ ਕਮਾਲ ਦੇ ਲੰਗਰ ਚ ਵਰਤਦੇ ਹੈ, ਤੇ ਪਤਲੇ ਤੇ ਫਿਰ ਸੂਖਮ। ਸੂਖਮ ਦਾ ਮਤਲਬ ਵੀ ਪਤਲੇ ਤੇ ਕੋਮਲ, ਕੂਲੇ ਕੂਲੇ ਪ੍ਰਸ਼ਾਦੇ। ਹਾਂਜੀ,
ਇਤਿਆਦਿਕ ਸ਼ੁਭ ਹੋਤ ਆਹਾਰਾ,
ਏਦਾਂ ਦਾ ਆਹਾਰ ਨਾਲ ਦਹੀਂ ਵਰਤਰੀ ਹੈ, ਦਹੀਂ ਦੇ ਵਿੱਚ ਵੀ ਬੜੇ ਪਾਏ ਹੋਏ ਨੇ ਮਾਵਾਂ ਦੇ। ਕਹਿੰਦੇ ਏਦਾਂ ਦੇ ਪਕਵਾਨ, ਏਦਾਂ ਦਾ ਭੋਜਨ ਲੰਗਰ ਵਿੱਚ ਵਰਤ ਰਿਹਾ।
ਭਿਖ ਕਰ ਬੁੱਢੇ ਬਾਕੀ ਉਚਾਰਾ,
ਤੇ ਸਤਿਗੁਰੂ ਜੀ ਨੇ ਅਲੂਣਾ ਉਗਰਾ ਛਕਿਆ, ਬਾਕੀ ਸੰਗਤ ਇਹ ਛਕ ਰਹੀ ਹੈ ਭੋਜਨ। ਬਾਬਾ ਬੁੱਢਾ ਸਾਹਿਬ ਜੀ ਜਦੋਂ ਸਾਰੇ ਛਾ ਘਟੇ ਨਾ, ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਸਭ ਕੁਝ ਵੇਖਿਆ ਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ,
ਸ਼੍ਰੀ ਸਤਿਗੁਰ ਜੀ ਪਰਮ ਕਿਰਪਾਲ।
ਹੇ ਪਰਮ ਕਿਰਪਾਲੂ, ਪਰਮ ਦਿਆਲੂ, ਮੇਹਰਾਂ ਦੇ ਸਾਈ ਸਤਿਗੁਰੂ, ਇਹ ਸਵਾਲ ਕਈਆਂ ਦੇ ਦਿਲਾਂ ਚ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ, ਹਾਂਜੀ,
ਹੋਤ ਆਹਾਰ ਅਨੇਕ ਰਸਾਲ।
ਕੀ ਪੁੱਛਦੇ ਨੇ ਬਾਬਾ ਜੀ? ਕਹਿਣ ਲੱਗੇ, ਮਹਾਰਾਜ ਆਪ ਜੀ ਦੇ ਲੰਗਰਾਂ ਵਿਚ ਅਨੇਕਾਂ ਪ੍ਰਕਾਰ ਦੇ ਰਸ ਭਰੇ ਭੋਜਨ ਪੱਕਦੇ ਨੇ, ਵਰਤਦੇ ਨੇ।
ਸੋ ਸਭ ਸੰਗਤ ਅਚੈ ਸੋ ਚੀਨ।
ਮਹਾਰਾਜ ਸਾਰੀ ਸੰਗਤ ਛਕਦੀ ਆ, ਵੇਖੋ ਹੁਣ ਵੀ ਛਕ ਹੈ ਸਾਰਿਆਂ ਨੇ। ਆ ਵੇਖੋ ਕਿੰਨੇ ਸੋਹਣੇ ਪਕਵਾਨ ਪ੍ਰਸ਼ਾਦੇ ਵਰਤ ਰਹੇ ਹਨ ਮਹਾਰਾਜ ਜੀ।
ਆਪ ਓਗਰਾ ਲਵਣ ਬਿਹੀਨ।
ਇਹ ਰੋਜ ਦਾ ਹੀ ਨਿਯਮ ਹੈ, ਤੁਸੀਂ ਮਹਾਰਾਜ ਜੀ ਓਗਰਾ ਛਕਦੇ ਹੋ, ਉਹ ਵੀ ਲੂਣ ਤੋਂ ਬਿਨਾਂ, ਉਹਦੇ ਵਿਚ ਵੀ ਲੂਣ ਨਹੀਂ ਪਾਉਂਦੇ। ਅਲੂਣਾ ਓਗਰਾ ਮਹਾਰਾਜ ਜੀ ਤੁਸੀਂ ਛਕਦੇ ਹੋ।
ਇਹ ਸਿੱਖਿਅਨ ਕੇ ਉਚਿਤ ਨਾ ਕੋਈ।
ਮਹਾਰਾਜ ਜੀ ਪਰ ਸਿੱਖਾਂ ਲਈ ਇਹ ਯੋਗ ਥੋੜੀ ਹੁੰਦਾ ਵੀ ਕੋਲ ਸਤਿਗੁਰੂ ਜੀ ਬੈਠੇ ਓਗਰਾ ਛਕਣ ਤੇ ਸੰਗਤ ਪਕਵਾਨ ਛਕੇ ਭਾਂਤ ਭਾਂਤ ਦੇ। ਮਹਾਰਾਜ ਇਹ ਸਿੱਖਾਂ ਲਈ ਸੋਭਦਾ ਤਾਂ ਨੀ ਨਾ ਹੈ ਵੀ ਗੁਰੂ ਸਾਹਿਬ ਅੱਗੇ ਅਲੂਣਾ ਓਗਰਾ ਪਿਆ ਤੇ ਸੰਗਤ ਦੇ ਸਾਹਮਣੇ ਖੀਰ ਪਈ ਹੈ, ਦਹੀਂ ਪਈ ਹੋਈ, ਉਹ ਵੀ ਵਿੱਚ ਵੜੇ ਪਾਏ ਹੋਏ। ਮਹਾਰਾਜ ਪ੍ਰਸ਼ਾਦੇ ਕੈਸੇ ਸੁੰਦਰ ਕਮਾਲ ਦੇ ਫੁੱਲੇ ਫੁੱਲੇ ਪਏ ਹੋਏ ਨੇ ਸੰਗਤ ਦੇ ਥਾਲਾਂ ਚ। ਤੁਹਾਡੇ ਸਾਹਮਣੇ ਅਲੂਣਾ ਉਗਰਾ, ਸੰਗਤ ਹੋਣਾ ਛਕੇ, ਤੁਸੀਂ ਅਲੂਣਾ ਉਗਰਾ ਛਕੋ। ਮਹਾਰਾਜ ਜੀ ਹੁਣ ਸਿੱਖਾਂ ਵਾਸਤੇ ਤਾਂ ਨੀ ਨਾ ਏਦਾਂ ਸ਼ੋਭਦਾ।
ਤੁਮ ਬਿਨ ਅਚ ਹੈ ਸਵਾਦ ਰਸ ਭੋਈ।
ਤੁਹਾਡੇ ਤੋਂ ਬਿਨਾਂ ਸਾਰੀ ਸੰਗਤ ਜਿਹੜੀ ਆ ਉਹ ਬੜੇ ਸਵਾਦੀ ਭੋਜਨ ਛਕਦੀ ਹੈ।
ਜਸ ਤੁਮ ਅਚ ਹੋ ਚਾਹੇ ਕਰ ਚਿੱਤ ਮੈਂ।
ਮਹਾਰਾਜ ਜੀ ਜਿਹੋ ਜਿਹਾ ਭੋਜਨ ਤੁਸੀਂ ਛਕਦੇ ਹੋ, ਮਰਿਆਦਾ ਤਾਂ ਇਹ ਹੋਣੀ ਚਾਹੀਦੀ ਹੈ ਨਾ ਵੀ ਜਿਹੋ ਜਿਹਾ ਗੁਰੂ ਛਕੇ ਉਹੋ ਜਿਹੇ ਸਿੱਖ ਛਕਣ। ਜਿਹੋ ਜਿਹਾ ਭੋਜਨ ਮਹਾਰਾਜ ਜੀ ਤੁਸੀਂ ਉਚਿਤ ਸਮਝ ਕੇ ਛਕਦੇ ਹੋ।
ਸੋ ਸਿੱਖ ਅਚ ਹੈ ਰੀਤ ਇਹ ਹਿਤ ਮੈਂ।
ਉਹੀ ਭੋਜਨ ਸਿੱਖ ਛਕਣ, ਮਰਿਆਦਾ ਤਾਂ ਇਹ ਹੋਣੀ ਚਾਹੀਦੀ ਹੈ ਵੀ ਜਿਹੜਾ ਤੁਸੀਂ ਛਕ ਰਹੇ ਹੋ ਗਰਾ ਇਹੀ ਸੰਗਤ ਛਕੇ।
ਤੁਮਰੇ ਬਿਨਾ ਖਾਹੇ ਨਹਿ ਨੀਕੇ।
ਮਹਾਰਾਜ ਤੁਹਾਡੇ ਤੋਂ ਬਿਨਾਂ ਬਾਕੀ ਸਾਰੇ ਸਿੱਖ ਇਹ ਭਾਂਤ ਭਾਂਤ ਦੇ ਅਸੀਂ ਪਕਵਾਨ ਛਕਦੇ ਹਾਂ, ਵਿੱਚ ਮੈਂ ਵੀ ਬੈਠਾ। ਮਹਾਰਾਜ ਪਾਤਸ਼ਾਹ ਇਹ ਸਾਡੇ ਲਈ ਚੰਗੀ ਗੱਲ ਤਾਂ ਨੀ ਨਾ ਹੈ, ਇਹ ਸਾਡੇ ਲਈ ਸੋਭਦਾ ਨਹੀਂ।
ਏਵ ਮਨੋਰਥ ਹੈ ਮਮ ਹੀ ਕੇ।
ਮਹਾਰਾਜ ਮੇਰੇ ਦਿਲ ਚ ਮਨੋਰਥ ਆਉਂਦਾ ਵੀ ਜੇ ਸਤਿਗੁਰੂ ਜੀ ਜੋ ਤੁਸੀਂ ਛਕਦੇ ਹੋ ਫਿਰ ਅਸੀਂ ਵੀ ਉਹੀ ਛਕਿਆ ਕਰੀਏ। ਆਪ ਜੀ ਓਗਰਾ ਛਕਦੇ ਹੋ, ਲੂਣਾ ਅਸੀਂ ਭਾਂਤ ਭਾਂਤ ਦੇ ਪਕਵਾਨ ਛਕਦੇ ਹਾਂ, ਸਾਡੇ ਲਈ ਚੰਗੀ ਗੱਲ। ਸਿੱਖ ਨੂੰ ਤਾਂ ਰੀਝ ਆਉਂਦੀ ਹੈ ਵੀ ਜਿਹੋ ਜਿਹੀ ਵਸਤੂ ਮੇਰੇ ਕੋਲ ਹੋਵੇ, ਮੇਰੇ ਸਤਿਗੁਰਾਂ ਕੋਲ, ਉਹਦੇ ਨਾਲੋਂ ਕਈ ਗੁਣ ਬਹੁ ਮੁੱਲੀ ਵਸਤ ਹੋਵੇ। ਸਿੱਖ ਨੂੰ ਤਾਂ ਇਹ ਰੀਝ ਹੁੰਦੀ ਹੈ, ਇਹ ਤਾਂਗ ਹੁੰਦੀ ਹੈ ਵੀ ਜੇ 80 ਲੱਖ ਦੀ ਚਾਨਣੀ ਚੱਲ ਕੇ ਆਈ ਨਾ ਸ਼ੇਰੇ ਪੰਜਾਬ ਪਾਸ, 80 ਲੱਖ ਰੁਪਇਆ ਉਹਨਾਂ ਵੇਲਿਆਂ ਚ ਲੱਗਾ, ਤਾਂ ਉਹਨੇ ਆਖਿਆ ਨਹੀਂ ਇਹ ਤਾਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਹੋਣੀ ਚਾਹੀਦੀ। ਸਿੱਖ ਦੀ ਤਾਂ ਇਹ ਤਾਂਗ ਹੁੰਦੀ। ਮਹਾਰਾਜ ਤੁਸੀਂ ਓਗਰਾ ਛਕੋ, ਅਸੀਂ ਭਾਂਤ ਭਾਂਤ ਦੇ ਪਕਵਾਨ ਛਕੀਏ, ਸਾਡੇ ਲਈ ਇਹ ਚੰਗੀ ਗੱਲ ਨਹੀਂ।
ਬਹੁ ਦਿਨ ਕੋ ਮੈਂ ਚਾਹਤ ਰਹਿਓ।
ਮਹਾਰਾਜ ਕਈ ਦਿਨਾਂ ਤੋਂ ਮੇਰੇ ਮਨ ਚ ਇੱਛਾ ਹੁੰਦੀ ਸੀ ਵੀ ਮੈਂ ਤੁਹਾਡੇ ਨਾਲ ਗੱਲ ਕਰਾਂ, ਤੁਹਾਨੂੰ ਬੇਨਤੀ ਕਰਾਂ।
ਅੱਜ ਸੁਣਾਇਓ ਅਵਸਰ ਲਹਿਓ।
ਮੈਂ ਟਾਲਦਾ ਰਿਹਾ ਪਰ ਅੱਜ ਨੀ ਮੇਰੇ ਕੋਲੋਂ ਰਿਹਾ ਗਿਆ। ਮਹਾਰਾਜ ਅੱਜ ਆ ਵੇਖੋ ਇੰਨੇ ਸੋਹਣੇ ਪ੍ਰਸ਼ਾਦੇ ਪੱਕਦੇ ਵਰਤੇ ਨੇ ਸਾਰਿਆਂ ਚ, ਤੇ ਮਹਾਰਾਜ ਮੇਰਾ ਮਨ ਅੱਜ ਨਹੀਂ ਰਿਹਾ ਤੇ ਮੈਂ ਆਪ ਜੀ ਨੂੰ ਇਹ ਬੇਨਤੀ ਕਰ ਦਿੱਤੀ ਹੈ।
ਸੁਣ ਪ੍ਰਸੰਨ ਬੁੱਢੇ ਪਰ ਭਏ।
ਜਦੋਂ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਭਾਵਨਾ ਪ੍ਰਗਟ ਕੀਤੀ, ਇਹ ਬਾਬਾ ਜੀ ਦੀ ਭਾਵਨਾ ਸੀ, ਸਿੱਖ ਦੀ ਭਾਵਨਾ ਸੀ, ਤਾਂ ਸੁਣ ਕੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਬੋਲੇ,
ਇਸ ਪ੍ਰਕਾਰ ਕੋ ਉੱਤਰ ਦਏ।
ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਇਸ ਪ੍ਰਕਾਰ ਦਾ ਜਵਾਬ ਦਿੱਤਾ ਜਿਹੜਾ ਜਵਾਬ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤਾ। ਸਿੱਖੋ ਸੁਣੋ,
ਗੁਰਮੁਖ ਸੰਗਤ ਅਰ ਮਮ ਮਾਹੀ।
ਪਾਤਸ਼ਾਹ ਕਹਿਣ ਲੱਗੇ, ਬਾਬਾ ਬੁੱਢਾ ਜੀ ਜਿਹੜੀ ਗੁਰਮੁਖਾਂ ਦੀ ਗੁਰਸਿੱਖਾਂ ਦੀ ਸੰਗਤ ਹੈ, ਗੁਰਮੁਖਾਂ ਦੀ ਸੰਗਤ ਵਿੱਚ ਔਰ ਮੇਰੇ ਵਿੱਚ
ਭੇਦ ਦੋਹੇਨ ਮੈਂ ਜਾਣੋ ਨਾਹੀ।
ਸਾਡੇ ਵਿੱਚ ਦੋਨਾਂ ਚ ਭੇਦ ਨਹੀਂ ਹੈ, ਗੁਰਮੁਖਾਂ ਦੀ ਸੰਗਤ ਵਿੱਚ ਔਰ ਮੇਰੇ ਚ ਕੋਈ ਭੇਦ ਨਹੀਂ ਹੈ, ਅਸੀਂ ਦੋਵੇਂ ਹੀ ਇੱਕ ਮੇਕਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਮੁਸਲਮਾਨ ਮਹਾਂਪੁਰਸ਼ ਫਕੀਰ ਹੋਏ, ਭਾਈ ਕੱਟੂ ਸ਼ਾਹ ਜੀ, ब्रह्म ज्ञानी महापुरुष सी। गुरु हरगोबिंद साहब जदों कश्मीर गए ते रस्ते च कट्टू शाह ने डेरा चुगी सी ते आउंदी जांदी संगत नूं जल पानी छकाउणा। एक सिख आया उहदे हाथ च शहत सी, बड़ी कीमती निक्की मक्खी दी शहत सी, कुछ ज पाई भांडे च ते सतगुरां लई लई जांदा सी। भाई कट्टू शाह ने उदा ही पूछ लिया, सिखा ये की कहंदा जी? शहत है, बड़ी वधिया शहत है, भी ये मिलदी नहीं आम, निक्की मक्खी दी शहत है। सतगुरु जी पास लैके चले। भाई कट्टू शाह ने सुभावक ही आख्या भी लिया थोड़ी जी उंगली माड़ी जी धर के तली ते वेखा तां सही इहदा स्वाद की। कहंदा ना जी, पहला तां सतगुरु जी छकणगे। भाई कट्टू शाह जी चुप हो गए। ये शहत लैके जो सतगुरां कोल आया ते महाराज जी नूं भेट कीती, जदों तो टक्कण लाया ते विच कीड़े पड़े हुए शहत दे। हालांकि शहत कदे खराब नहीं हुंदी, जिन्नी मर्जी पुरानी पई हो उहदे च कीड़े पए हुए। कहण लगा महाराज, ये की खेड़? सतगुरु जी कहिंदे, सिखा असीं तेरे कोल मंगदे रहे, तेरियां मिन्नतां भी कीतियां भी सानू शहत छका दे, तू छकाई नहीं सानू। कहण लगा महाराज, ये किवें हो सकदा भी तुसी मंगो ते तुहानू छकाईए ना? महाराज जी कहिंदे, भाई कट्टू शाह दे अंदर बैठा मैं ही तां मंगदा सी, जा पहलां उहनू छका, उह छकणगे, मेरे ताईं आपे पहुंच जाएगी। ये खेड है, सतगुरु जी अपने सिखां विच गुरमुखां विच वरतदे, जिथे संगत है संगत विच गुरु वसदा, ये भावना होनी चाहिए। महाराज जी कहण लगे, बाबा बुढ़ा साहब, जेड़े गुरमुख संगत ने गुरमुख सिख ने, इना विच और मेरे च कोई भेद नहीं है।
मैं संगत के संग अभेद,
मैं अपनी संगत दे विच सदा ही अभेद हां। जे किसी सिख नूं तांग होवे भी गुरु नूं कुछ छकाउणा है ता मेरी संगत नूं छका दिओ, संगत छकेगी मेरे ताईं पहुंच जाएगा। मैं संगत के संग अभेद, मैं ता अपनी संगत विच सदा ही अभेद हां।
सुख ते सुखी, खेद ते खेद,
जे मेरी संगत दुखी होवेगी मैं दुखी हां, जे मेरी संगत सुखी होवेगी ते मैं सुखी हां। संगत नूं तकलीफ होवेगी मैनू तकलीफ है, संगत नूं खुशी मिलेगी मैनू खुशी मिलेगी।
जो संगत रुच करत आहारा,
जेड़ी संगत रुचि नाले भोजन छकरिया आनंद नाल,
सो मुझ पहुंचे स्वादल सारा।
जिन्नी संगत स्वाद नाल छकरी है ना बाबा बुढ़ा साहब जी, ये सारा भोजन मैनू पहुंच रहा है। मुख विच ये पाउंदे ने रासे दा मैं ही माण रहा, इन्हां सारिआं दे विच मैं ही तां वरतदा। आखो सतनाम
श्री वाहिगुरु,
सब विच मैं ही वरत रहा। ये जो खा रहे ने, जिहदा ये रस लै रहे ने, वह मेरे ताईं भी पहुंच रहा है, इउं समझ लो। हां जी,
करते चुरा बचन इम कहे।
बाबा बुढ़ा साहब जी जदों ये बचन सुन रहे सी, महाराज जी कह रहे सी, बचन करदिआं करदिआं महाराज जी ओकरा छक के हटे सी, चूड़ा कीता हाथ नहीं धोण वास्ते, तो सतगुरु जी ने जदों चूड़ा कीता,
देखो मुख मेरे मह है,
जदों चूड़ा महाराज जी ने थाल च कीता ना, मुख विचों जल जिहड़ा चूड़ा करके थाल च पाया, महाराज जी कहिंदे आ वेख बाबा बुढ़ा जी, वेखो जेड़ा संगत ने मुख विच पाया, वह साडे मुख विचों आ चूले विचों नजर आउंदा, वह सारे अवशेष जो संगत ने छकिया सी, वह गुरु अमरदास साहब जी दे मुख विचों चूले नाल बाहर निकल के आया।
सत श्री अकाल।
इथों दो सिद्धांत ने ये समझ लैने चाहिए ने। गुरु साहब की जिहड़ी साखी है, इतिहास है, यह सदा ही साडी अगवाई करती है, यह कदे पुरानी नहीं हुंदी, सदा ही अगवाई करती। एक तां यह कि सतगुरु जी अपने सिखां च वरतदे ने, दूजा जिन्ने लंगर चलदे ने गुरु घरां च, उन्हां लंगर वालियां वास्ते यह साखी है, जिहड़े लंगर पकाउंदे है बणाउंदे है वरतौंदे है, कि लंगर जदों वराउणा है केड़ी भावना नाल, जिहड़ियां माइयां बीबियां प्रशादे पकाउंदियां ने ਜਾਂ ਜਿਹੜੇ ਸਬਜ਼ੀ ਭਾਜੀ ਬਣਾਉਂਦੇ ਉਹ ਕਿਹੜੀ ਭਾਵਨਾ ਨਾਲ ਬਣਾਉਂਦੇ, ਇਸ ਭਾਵਨਾ ਨਾਲ ਬਣਾਉਣ ਵੀ ਗੁਰੂ ਸਾਹਿਬ ਨੇ ਛਕਣਾ। ਇਹ ਨੀ ਵੀ ਮੋਟੇ ਮੋਟੇ ਪ੍ਰਸ਼ਾਦੇ ਵੀ ਉਹ ਵੀ ਸੜੇ ਜੇ ਹੋਣ, ਤੇ ਸੰਗਤ ਤਾਂ ਭਾਵਨਾ ਨਾਲ ਹੀ ਜਾਂਦੀ ਵੀ ਗੁਰੂ ਕਾ ਪ੍ਰਸ਼ਾਦ ਛਕਣਾ। ਤੋ ਲੰਗਰਾਂ ਦੀ ਵਿਵਸਥਾ ਜਿਹੜੀ ਆ ਉਹ ਸਹੀ ਹੋਣੀ ਚਾਹੀਦੀ ਹੈ, ਤੇ ਰਾਸ਼ਨ ਵੀ ਓਨਾ ਹੀ ਲੱਗਣਾ। ਇਹ ਤਾਂ ਨਹੀਂ ਹੈ ਵੀ ਰਾਸ਼ਨ ਘਟ ਜਾਣਾ, ਘਿਓ ਵਿੱਚ ਓਨੇ ਹੀ ਮਸਾਲੇ ਪੈਣੇ, ਸਭ ਕੁਝ ਓਨਾ, ਬਸ ਉਹਨੂੰ ਬਣਾਉਣਾ ਸੋਹਣੇ ਜੇ ਢੰਗ ਨਾਲ, ਪ੍ਰੇਮ ਨਾਲ ਪੈਣਾ, ਚੜ੍ਹਦੀ ਕਲਾ। ਆਟਾ ਤਾਂ ਓਨਾ ਹੀ ਲੱਗਣਾ ਪ੍ਰਸ਼ਾਦਾ ਜਿਹੜਾ ਪਕਾਉਣਾ। ਸੋ ਕਹਿਣ ਤੋਂ ਭਾਵ ਇਹ ਉਹਨਾਂ ਵਾਸਤੇ ਵੀ ਹਦਾਇਤ ਹੈ ਜਿਨ੍ਹਾਂ ਨੇ ਲੰਗਰਾਂ ਦੇ ਪ੍ਰਬੰਧ ਜਿਹੜੇ ਨੇ ਸਹੀ ਨਹੀਂ ਰੱਖੇ ਹੋਏ। ਗੁਰੂ ਸਾਹਿਬ ਕਿਰਪਾ ਕਰਨ, ਸਭ ਨੂੰ ਸਦ ਬੁੱਧੀ ਦੇਣ, ਇਹ ਭਾਵਨਾ ਨਾਲ ਲੰਗਰ ਪੱਕਿਆ ਕਰੇ ਜਿੱਥੇ ਵੀ ਪੱਕੇ, ਕਿ ਇਹ ਭੋਜਨ ਗੁਰਸਿੱਖਾਂ ਨੇ ਨਹੀਂ ਛਕਣਾ, ਇਹ ਭੋਜਨ ਸਤਿਗੁਰੂ ਜੀ ਨੇ ਛਕਣਾ, ਗੁਰਦੇਵ ਨੇ ਛਕਣਾ। ਤੋ ਮਹਾਰਾਜ ਜੀ ਨੇ ਉਹ ਚੂਲੇ ਵਿੱਚ ਸਾਰਾ ਕੁਝ ਵਿਖਾ ਦਿੱਤਾ ਪ੍ਰਗਟ ਕਰਕੇ, ਜੋ ਸੰਗਤ ਨੇ ਛਕਿਆ ਸੀ।
ਕਰਕੇ ਚੂੜਾ ਦਿਖਾਵਨ ਕੀਨਾ,
ਚੂੜਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਖਾਇਆ।
ਸਕਲ ਅਸਨ ਕਨ ਤਿਸ ਮਹਿ ਚੀਨਾ,
ਕਹਿੰਦੇ ਉਸ ਵਕਤ ਕੀ ਵੇਖਿਆ ਵੀ ਜਿੰਨੇ ਭੋਜਨ ਸੀ ਸੰਗਤ ਵਿੱਚ, ਉਹ ਸਾਰੀ ਸੰਗਤ ਨੇ ਜਿਹੜਾ ਭੋਜਨ ਛਕਿਆ, ਹਰ ਇੱਕ ਚੀਜ਼ ਦਾ ਵਿਸ਼ੇਸ਼ ਮਹਾਰਾਜ ਜੀ ਦੇ ਚੂਲੇ ਦੇ ਵਿੱਚ ਨਜ਼ਰ ਆਇਆ।
ਪਾਇਸ ਆਦਿਕ ਦੇਖਣ ਕਰੇ,
ਇਹਦੇ ਵਿੱਚ ਖੀਰ ਵੀ ਦਿਸਦੀ ਹੈ, ਪ੍ਰਸ਼ਾਦਾ ਵੀ ਦਿਸ, ਹਾਲਾਂਕਿ ਛਕਿਆ ਗੁਰਦੇਵ ਨੇ ਉਗਰਾ ਸੀ। ਹਾਂਜੀ,
ਸਭ ਮੈਂ ਗੁਰੂ ਰੂਪ ਨਿਜ ਧਰੇ,
ਸਾਰਿਆਂ ਵਿੱਚ ਸਤਿਗੁਰੂ ਜੀ ਵਰਤ ਰਹੇ ਨੇ, ਸਾਰੇ ਸਿੱਖਾਂ ਵਿੱਚ ਸਤਿਗੁਰੂ ਜੀ ਵਰਤ ਰਹੇ ਨੇ।
ਆਪ ਅਚਾਵਹਿ ਅਚਵਹਿ ਆਪੇ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਛਕਾਉਂਦੇ ਵੀ ਆਪ ਨੇ, ਛਕਦੇ ਵੀ ਆਪ ਨੇ, ਜਿਹੜੇ ਛਕਾਉਣ ਵਾਲੇ ਨੇ ਉਹ ਵੀ ਆਪ ਨੇ, ਜਿਹੜੇ ਛਕਣ ਵਾਲੇ ਨੇ ਉਹ ਵੀ ਸਤਿਗੁਰੂ ਜੀ ਆਪ ਹੀ ਨੇ, ਆਪੇ ਆਪ ਹੀ ਨੇ ਸਤਿਗੁਰੂ ਜੀ। ਮਹਾਂਪੁਰਸ਼ ਬਾਬਾ ਬਕਾਲਾ ਸਾਹਿਬ ਤਰਨੇ ਦਲ ਦੇ ਜਥੇਦਾਰ ਮਹਾਂਪੁਰਸ਼ ਹੋਏ, ਬਾਬਾ ਬਿਸ਼ਨ ਸਿੰਘ ਜੀ, ਬੜੀ ਮਹਾਤਮਾ ਉੱਚੀ ਅਵਸਥਾ ਦੇ ਮਾਲਕ ਸਨ। ਉਹਨਾਂ ਕੋਲ ਇੱਕ ਵਾਰੀ ਸਿੰਘ ਨੇ ਜਾ ਕੇ ਆਖਿਆ, ਕਹਿੰਦਾ ਜੀ ਇਹ ਸਿੰਘ ਦਰਸ਼ਨ ਹੀ ਦਿੰਦੇ ਆ, ਸੇਵਾ ਨਹੀਂ ਕਰਦੇ, ਅਸੀਂ ਲੰਗਰਾਂ ਚ ਸੇਵਾ ਕਰਦੇ ਹਾਂ, ਪ੍ਰਸ਼ਾਦਾ ਪਕਾਉਂਦੇ ਹਾਂ, ਇਹ ਦਰਸ਼ਨ ਹੀ ਦਿੰਦੇ ਨੇ ਵੀ ਜਦੋਂ ਛਕਣ ਦਾ ਟਾਈਮ ਹੁੰਦਾ ਉਦੋਂ ਆ ਜਾਂਦੇ ਨੇ। ਇਹਨਾਂ ਨੂੰ ਕਿਹਾ ਕਰੋ ਵੀ ਸੇਵਾ ਵੀ ਕਰਿਆ ਕਰਨ। ਬਾਬਾ ਬਿਸ਼ਨ ਸਿੰਘ ਜੀ ਕਹਿਣ ਲੱਗੇ, ਕਹਿੰਦੇ ਦਰਸ਼ਨ ਤਾਂ ਦਿੰਦੇ ਐ ਖਾਲਸਾ, ਦਰਸ਼ਨ ਤਾਂ ਦਿੰਦੇ ਐ, ਨਾਲੇ ਜੇ ਛਕਣ ਦੀ ਸੇਵਾ ਨਾ ਕਰਨਗੇ ਤੇ ਤੁਸੀਂ ਬਣਾਉਣਾ ਕਿਹਦੇ ਵਾਸਤੇ ਆ, ਤੁਸੀਂ ਬਣਾਉਣ ਦੀ ਕਰ ਲੈਂਦੇ ਹੋ ਸੇਵਾ, ਇਹ ਛਕਣ ਦੀ ਕਰ ਲੈਂਦੇ ਆ, ਗੱਲ ਤਾਂ ਦੋਵੇਂ ਪਾਸੇ ਸੇਵਾ ਵਾਲੀ ਹੈ। ਕਹਿਣ ਤੋਂ ਭਾਵ ਵੀ ਸਤਿਗੁਰੂ ਜੀ ਆਪ ਹੀ ਵਰਤਦੇ, ਛਕਦੇ ਵੀ ਆਪ ਨੇ ਤੇ ਛਕਾਉਂਦੇ ਵੀ ਆਪ ਨੇ, ਆਪ ਹੀ ਵਰਤਦੇ ਹਨ ਸਤਿਗੁਰੂ ਜੀ।
ਆਪੇ ਸਭ ਘਟ ਥਾਪੇ ਉਥਾਪੇ,
ਆਪ ਹੀ ਸਭ ਘਟਾਂ ਦੇ ਵਿੱਚ ਵਰਤਦੇ ਨੇ, ਸਭ ਨੂੰ ਥਾਪਦੇ ਨੇ, ਔਰ ਸਭ ਦਾ ਉਥਾਪਨ ਕਹੀਏ ਆਪਣੇ ਚ ਲੈ ਵੀ ਕਰਦੇ ਨੇ। ਹਾਂਜੀ,
ਸਗਰੀ ਅੰਨ ਅੰਸ਼ ਦਿਖਰਾਈ,
ਸਾਰੇ ਭੋਜਨ ਵਿੱਚ ਅੰਨ ਦੀ ਜਿਹੜੀ ਅੰਸ਼ ਹੈ ਉਹ ਮਹਾਰਾਜ ਜੀ ਨੇ ਵਿਖਾ ਦਿੱਤੀ।
ਪੁਨ ਸ਼੍ਰੀ ਸਤਿਗੁਰ ਵਰਨ ਸੁਣਾਈ,
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਰਣਨ ਕਰਕੇ ਸੁਣਾਈ। ਪਹਿਲਾਂ ਵਿਖਾ ਦਿੱਤਾ ਚੂਲੇ ਵਿੱਚ ਸਾਰਾ ਕੁਝ, ਤੇ ਫਿਰ ਸਤਿਗੁਰੂ ਜੀ ਨੇ ਵਰਣਨ ਕਰਕੇ ਸੁਣਾਇਆ।
ਦੰਤਨ ਜਾੜਨ ਮੈਂ ਲੱਗ ਜੋਈ,
ਮਹਾਰਾਜ ਜੀ ਦੀਆਂ ਦੰਦਾਂ ਦੇ ਵਿੱਚ, ਜਾੜਾਂ ਦੇ ਵਿੱਚ,
ਸਿੱਖ ਕੋ ਕੀਨ ਦਿਖਾਵਨ ਸੋਈ,
ਕਹਿੰਦੇ ਜੋ ਸਿੱਖਾਂ ਦੇ ਮੁਖ ਵਿੱਚ ਸੀ ਉਹ ਆਪਣੇ ਮੁਖ ਵਿੱਚ ਵਿਖਾਇਆ।
ਪਰਮ ਹੀ ਤੂੰ ਬ੍ਰਿਧ ਤੂੰ ਬੁੱਧਵੰਤਾ,
ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਤੁਸੀਂ ਸਾਡੇ ਪਰਮ ਹੇਤੂ, ਸਾਡੇ ਬੜੇ ਹੀ ਪਿਆਰੀ ਹੈ, ਤੇ ਬਿਰਧ ਤੂੰ ਬੁੱਧਵੰਤਾ, ਬਿਰਧ ਹੋ ਔਰ ਬੁੱਧੀਵਾਨ ਹੋ।
ਨਿਸ਼ਚੈ ਮੇਰੋ ਇਹੀ ਮਤੰਤਾ,
ਨਿਸ਼ਚਾ ਇਹੀ ਹੈ ਮੇਰਾ, ਇਹੀ ਮਤੰਤ ਹੈ ਜੋ ਤੁਹਾਨੂੰ ਦੱਸਿਆ।
ਸੰਗਤ ਅਚ ਹੈ ਪ੍ਰੇਮ ਕੇ ਨਾਲ,
ਜਦੋਂ ਸੰਗਤ ਛਕਦੀ ਹੈ ਨਾ ਪ੍ਰੇਮ ਦੇ ਨਾਲ,
ਸੋ ਮੁਝ ਪਹੁੰਚੈ ਸਭ ਹੀ ਕਾਲ,
ਉਹ ਸਰਬ ਕਾਲ ਮੈਨੂੰ ਹੀ ਪਹੁੰਚਦਾ, ਜਿੱਥੇ ਜਿੱਥੇ ਵੀ ਸੰਗਤ ਛਕਦੀ ਹੈ प्रेम नाल जेड़ा कोई पदार्थ संगत छकदी है महाराज जी कहंदे ओ मेरे ताई पहुंचदा है।
सतगुरु मो बिन दूसर नाही,
सतगुरु जी बिना और मेरे बिना कोई उथे दूसरा नहीं वरतदा।
एक रूप जानो मन माही,
एक रूप करके जान लो संगत विच और मेरे च भेद नहीं।
सुन कर वृद्ध बचन सतगुर के,
सतगुरु सच्चे पातशाह जी दे ए बचन ब्रह्म ज्ञानी धन बाबा बुढ़ा साहब जी ने सुने।
महा प्रमोद प्रेम जुत धर के,
बड़े प्रमोद नल सुने, खुशी नल सुने सारा मन, क्योंकि भार सी मन विच, एकदम मन हौला हो गया भी इथे ता खेड़ ही सतगुरु जी ता सर्व जीवां विच वरत रहे ने, वो ता घट घट विच वरत रहे हन। तू सतगुरु सच्चे पातशाह दे बचन सुन के बड़ा मन खुशी, मन नू संतुष्टि मिली।
चरण कमल पर सीस टिकायो,
बाबा जी ने सतगुरां दे चरणा ते सीस चुका के नमस्कार कीती।
सो जस विशाल करत हुलसायो,
सतगुरां दा सुजस कीता, सतगुरां दी बड़ियाई कीती।
संगत अधिक वृद्धि गुर केरी,
सतगुरु जी दी संगत बहुत वधी, गोइंदवाल साहब खालसा जी बहुत संगत आउण लगी। दिन प्रति दिन गुरु कीआं संगतां वधीआं हन। हुण भी सतगुरां दे अस्थाना दे जदों दर्शन दिदारे करिए, महाराज जी दे अस्थाना ते रौनकां होर वधी रहीआं हन दिन प्रति दिन। यह गुरु साहब का प्रताप है। अज तो भी 25 साल पहला जदों आपां दरबार साहब जाइए ते बड़े सुखैनी दर्शन हो जांदे सन। हुण संगत वध आउंदी है, कला दरबार साहब होर भी जितने अस्थान ने, सर्व स्थाना ते गुरु साहब का प्रताप जेड़ा है ये वधदा ही जाना। खालसा जी सानू ही फिक्र पै जांदा, चिंता हो जांदी भी खबरे की होवेगा, पर सतगुरु गुरु नानक साहब सच्चे पातशाह दे निशान ये जुगो जुग झूलने हन, झूल रहे ने, झूलदे रहणगे।
सत श्री अकाल। शुभ मत प्राप्त पई बडेरी,
बेअंत संगत महाराज जी दे चरणा च आउंदी है, जिन्हां नूं शुभ मती दी दात सतगुरां दे चरणा चो प्राप्त हुंदी है।
सिखी रीत महद विस्तारी,
गुरु की सिखी दी मर्यादा, गुरसिखी की है, गुरसिखी दी रहनी बहनी की है, वो मर्यादा सतगुरु जी ने उहदा विस्तार कीता। सिखी दी मर्यादा नूं होर तदे ते गोइंदवाल साहब नूं सिखी दा तुरा कहिंदे हन। हां जी,
विसै बाशना सब निरवारी,
जिन्ने गुर के सिख सतगुरां दी शरण च आउंदे ने उहनां ने अपने हिरदे चों विशे विकारां दी वाशना नूं निवार दित्ता है, किसे विशे दी वाशना तिन्हां अंदर उपजदी नहीं। हां जी,
सतगुर नेम सदा निरबाह है,
जिहड़ा नेम सतगुरां ने दस्सिया उहदी पालना करदे ने से, जिहड़ा नेम सतगुरु जी ने दस्सिया ना, अमृत वेले उठण दा, इशनान करण दा, बाणी पढ़न दा, जिहड़ा जिहड़ा नेम सतगुरु जी ने दस्सिया गुरु के सिख उस नेम दी पालना करदे हन।
जाम जामनी जागन का है,
जाम जामनी पैर रात रहिंदिआं। खालसा जी ये जोर बार बार इतिहास विच तुसीं ये बचन सुणोगे, गुरु नानक साहब तो लैके दसवें पातशाह तक के सारा इतिहास आपां सुनना है ना, पहलों भी सुनिया, बार बार ये वचन आवेगा पैर रात अमृत वेले उठण दी गल। ये बार बार गुरबाणी विच भी सतगुरु जी ने ये हुक्म कीता भी अमृत वेले सिख जेड़ा उठे। भाई साहब भाई गुरदास साहब जी ने भी कहा, मैं उन्हां गुरसिखां तो कुरबान जांदा हां, वारे वारे जांदा हां, जेड़े गुरसिख अमृत वेले उठते है, इशनान करते है, ते गुरु के दर्शनां नूं जांदे ते बाणी पढ़दे, उन्हां सिखां तो कुरबाणी तिन्हां गुरसिखां पिछल राती उठ बहंदे, जेड़े पिछली रात यानी कि अमृत वेले उठते, मैं उन्हां तो कुरबान जांदा, कुरबाणी तिन्हां गुरसिखां, उन्हां गुरसिखां तो कुरबान जांदा। तो सतगुरु जी ने जेड़ा नेम दस्या सिखां नूं पैर रात रहिंदे अमृत वेले उठण दा,
उठ है क्रिया नित की कर सारी,
वो नेमी सिख बिना नागे ਅੰਮ੍ਰਿਤ ਵੇਲੇ। ਨੇਮ ਦਾ ਖਾਲਸਾ ਜੀ, ਨਿਤਨੇਮ ਦਾ ਕੀ ਮਤਲਬ ਹੁੰਦਾ? ਜਿਹੜਾ ਸੁੱਤੇ ਸਿੱਧ ਹੋ ਜਾਏ ਉਹਨੂੰ ਨਿਤਨੇਮ ਕਹਿੰਦੇ ਹਨ। ਜਿਹੜਾ ਸੁੱਤੇ ਸਿੱਧ ਹੀ ਹੋ ਜਾਏ ਉਹ ਨਿਤਨੇਮ ਹੈ। ਜਿਹਨੂੰ ਕਰਨ ਵਾਸਤੇ ਤੁਹਾਨੂੰ ਕੋਈ ਯਤਨ ਨਾ ਕਰਨਾ ਪਵੇ, ਜਿਵੇਂ ਪ੍ਰਸ਼ਾਦਾ ਅਸੀਂ ਸੁੱਤੇ ਸਿੱਧ ਹੀ ਛਕਦੇ ਹਾਂ, ਆ ਬਾਕੀ ਸਰੀਰ ਦੀਆਂ ਕਿਰਿਆਵਾਂ, ਅੱਖਾਂ ਦਾ ਫਰਕਣਾ ਸੁੱਤੇ ਸਿੱਧ ਹੀ ਹੁੰਦਾ ਨਾ। ਸਾਹ ਚੱਲ ਰਹੇ ਨੇ ਸੁੱਤੇ ਸਿੱਧ ਹੀ ਚੱਲ ਰਹੇ ਨੇ, ਆਪ ਤਾਂ ਨਹੀਂ ਲੈਣੇ ਪੈਂਦੇ ਸਾਨੂੰ, ਇਹ ਕਿਰਿਆ ਆਪੇ ਹੀ ਚੱਲ ਰਹੀ ਹੈ। ਇਸੇ ਤਰ੍ਹਾਂ ਨਿਤਨੇਮ ਜਿਹੜਾ ਸੁੱਤੇ ਸਿੱਧ ਹੀ ਹੋ ਜਾਏ ਉਹ ਵੀ ਨਿਤਨੇਮ ਉਹਨੂੰ ਕਹਿੰਦੇ ਆ। ਸੁੱਤੇ ਸਿੱਧ ਹੀ ਹੋ ਜਾਏ ਉਹ ਨਿਤਨੇਮ ਹੈ, ਤੇ ਜਿਹੜਾ ਕਦੇ ਖੁੰਝ ਜਾਏ ਕਦੇ ਕਿਹੜੇ ਟਾਈਮ ਕਦੇ ਕਿਹੜੇ ਟਾਈਮ ਏਦਾਂ, ਉਹ ਨਿਤਨੇਮ ਨਹੀਂ ਹੈ। ਜਿਹੜਾ ਸੁੱਤੇ ਸਿੱਧ ਬਿਨਾਂ ਨਾਗਾ ਹੋ ਜਾਏ ਉਹ ਨਿਤਨੇਮ ਹੈ। ਤੇ ਕਈ ਫਿਰ ਨਿਤਨੇਮ ਕਰਨ ਤੋਂ ਬਾਅਦ ਹੰਕਾਰ ਚੁੱਕੀ ਫਿਰਦੇ ਹੁੰਦੇ, ਦੂਜਿਆਂ ਨੂੰ ਪੁੱਛਦੇ ਹੋ ਹਾਂ ਵੀ ਕਿੰਨਾ ਨਿਤਨੇਮ ਕਰਦਾ ਹੁੰਦਾ। ਇਹ ਗੱਲ ਠੀਕ ਹੈ ਵੀ ਚਲੋ ਕਿਸੇ ਨੂੰ ਕਹਿਣਾ ਵੀ ਬਾਣੀ ਪੜ੍ਹਿਆ ਕਰੋ, ਪਰ ਕਿਸੇ ਨੂੰ ਪੁੱਛਣਾ ਵੀ ਤੂੰ ਨਿਤਨੇਮ ਕਿੰਨਾ ਕਰਦਾ ਹੁੰਦਾ, ਇਹਦਾ ਮਤਲਬ ਇਹ ਹੁੰਦਾ ਵੀ ਮੈਂ ਕਰਦਾ ਵੀ ਤੂੰ ਕਰਦਾ ਕਿ ਨਹੀਂ ਕਰਦਾ। ਨਿਤਨੇਮ ਕਰਨ ਤੋਂ ਬਾਅਦ ਉਹਦਾ ਹੰਕਾਰ ਨਹੀਂ ਚੁੱਕੀ ਫਿਰਨਾ ਵੀ ਮੈਂ ਨਿਤਨੇਮ ਹੀ ਸਿੱਖ ਹਾਂ। ਉਹਦੇ ਬਾਬਤ ਸਾਡੇ ਵਿਦਿਆ ਦਾ ਤੇ ਮਹਾਰਾਜ ਜੀ ਇਹ ਬਚਨ ਮਹਾਂਪੁਰਸ਼ ਕਰਿਆ ਕਰਦੇ ਸੀ, ਉਹ ਕਹਿੰਦੇ ਨਿਤਨੇਮ ਦਾ ਕੀ ਮਤਲਬ ਹੈ ਸੁਣੋ ਵੀ ਤਾਂ ਜੋ ਹੰਕਾਰ ਨਾ ਆਵੇ ਸਾਨੂੰ ਨਿਤਨੇਮ ਕਰਕੇ। ਗੁਰੂ ਕੀ ਖੁਸ਼ੀ ਤਾਂ ਮਿਲਦੀ ਹੈ ਪਰ ਹੰਕਾਰ ਨਾ ਆਵੇ ਉਹਦੇ ਲਈ ਕੀ ਕਰੀਏ, ਕਿਉਂਕਿ ਹੰਕਾਰ ਤਾਂ ਬਦੋ ਬਦੀ ਆ ਜਾਂਦਾ ਹੈ, ਤੇ ਨਿਤਨੇਮ ਕਰਕੇ ਹੰਕਾਰ ਨਾ ਆਵੇ ਉਹਦੇ ਲਈ ਕੀ ਕਰਨਾ ਚਾਹੀਦਾ? ਕਹਿੰਦੇ ਉਹਦੇ ਲਈ ਇਹ ਸੋਚੋ ਵੀ ਨਿਤਨੇਮ ਉਹ ਹੈ ਜਿਸ ਦੇ ਕੀਤਿਆਂ ਕੋਈ ਪੁੰਨ ਨਹੀਂ ਲੱਗਦਾ, ਨਾ ਕੀਤਿਆਂ ਪਾਪ ਜ਼ਰੂਰ ਲੱਗਦਾ, ਕਿ ਜਿਸ ਦੇ ਕੀਤਿਆਂ ਪੁੰਨ ਕੋਈ ਨਹੀਂ ਵੀ ਕਰ ਲਓ ਪੁੰਨ ਕੋਈ ਨਹੀਂ, ਪਰ ਜੇ ਨਾ ਕਰੋਗੇ ਪਾਪ ਜ਼ਰੂਰ ਲੱਗੇਗਾ। ਕਹਿੰਦੇ ਏਦਾਂ ਸਮਝ ਲਿਆ ਕਰੋ ਜਦੋਂ ਨਿਤਨੇਮ ਕਰਦੇ ਹੋ ਵੀ ਕੀਤਿਆਂ ਪੁੰਨ ਕੋਈ ਨਹੀਂ, ਨਾ ਕੀਤਿਆਂ ਪਾਪ ਜ਼ਰੂਰ ਲੱਗਣਾ, ਫਿਰ ਆਪੇ ਨਹੀਂ ਹੰਕਾਰ ਫੁਰਨਾ, ਹਉਮੈ ਆਪੇ ਚਲੀ ਜਾਏਗੀ। ਤੋ ਸਤਿਗੁਰੂ ਜੀ ਦੇ ਜਿਹੜੇ ਸਿੱਖ ਨੇ ਗੁਰੂ ਅਮਰਦਾਸ ਸਾਹਿਬ ਦੇ ਉਸ ਵੇਲੇ ਉਹ ਨੇਮ ਨਹੀਂ ਛੱਡਦੇ ਆਪਣਾ। ਹਾਂਜੀ,
ਕਰ ਹੈ ਸੋਚ ਸੰਗ ਮ੍ਰਿਤਕਾ ਬਾਰੀ।
ਔਰ ਕਹਿੰਦੇ ਸਵੇਰੇ ਸੋਚ ਸਰੀਰ ਦੀ ਕਿਰਿਆ ਸੋਧਣੀ ਜਾ ਕੇ ਪਹਿਲਾਂ ਦਾਤਨ ਕਰਨੀ। ਰਹਿਤਨਾਮਿਆਂ ਚ ਬਕਾਇਦਾ ਸਤਿਗੁਰੂ ਜੀ ਨੇ ਸਰੀਰ ਸਵੱਛ ਕਰਨ ਦੀ ਮਰਿਆਦਾ ਦੱਸੀ ਵੀ ਗੁਰਸਿੱਖ ਸੁਭਾ ਉੱਠੇ ਸਰੀਰ ਦੀ ਕਿਰਿਆ ਸੋਧੇ, ਦਾਤਨ ਕਰੇ, ਇਸ਼ਨਾਨ ਕਰੇ, ਦਾਤਨ ਨੀਤ ਕਰੇ ਤਾਂ ਸੁਖ ਪਾਵੇ ਲਾਲ ਜੀ, ਦਾਤਨ ਕਰਨ ਦਾ ਹੁਕਮ ਹੈ। ਕਹਿੰਦੇ ਏਦਾਂ ਸਾਬਣ ਵਗੈਰਾ ਦੀਆਂ ਕਿਰਿਆਵਾਂ ਘੱਟ ਸਨ, ਮਿੱਟੀ ਆਦਿਕ ਜਾਂ ਸਵਾਹ ਆਦਿਕ ਦੇ ਨਾਲ ਹੱਥ ਚੰਗੀ ਤਰ੍ਹਾਂ ਮਾਂਜੇ ਜਾਂਦੇ ਸਿੱਖਾਂ ਵੱਲੋਂ।
ਪੁਨ ਮੱਜਹਿ ਪੈਰੈ ਪਟ ਨਿਰਮਲ,
ਫਿਰ ਇਸ਼ਨਾਨ ਕਰਕੇ ਸਵੱਛ ਬਸਤਰ ਸਰੀਰ ਤੇ ਪਹਿਨਦੇ,
ਬੈਠੈ ਸਤਿਗੁਰ ਹੋਏ ਇਕੰਤ ਥਲ।
ਇਧਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਵੀ ਰੋਜ਼ ਦਾ ਹੀ ਇਹੀ ਨੇਮ ਹੈ ਜੋ ਸਿੱਖਾਂ ਦਾ। ਸਤਿਗੁਰੂ ਜੀ ਵੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਸਵੱਛ ਬਸਤਰ ਸਰੀਰ ਤੇ ਧਾਰਨ ਕਰਕੇ ਇਕਾਂਤ ਵਿੱਚ ਗੁਰਦੇਵ ਜੀ ਬੈਠਦੇ ਨੇ।
ਬ੍ਰਿਤ ਟਿਕਾਏ ਨਿਜ ਰੂਪ ਮਜਹਾਰੀ,
ਆਪਣੇ ਨਿਜ ਰੂਪ ਵਿੱਚ ਸਤਿਗੁਰੂ ਜੀ ਆਪਣੀ ਬਿਰਤੀ ਟਿਕਾਉਂਦੇ ਹਨ।
ਲੇਹ ਆਨੰਦ ਤਿਸ ਕੋ ਹਿਤਕਾਰੀ,
ਔਰ ਆਪਣੇ ਨਿਜ ਆਤਮ ਸਵਰੂਪ ਦਾ ਆਨੰਦ ਲੈਂਦੇ ਸਤਿਗੁਰੂ ਬੈਠੇ ਆ, ਨਿਜ ਆਤਮ ਸਵਰੂਪ ਦੇ ਵਿੱਚ ਤਾੜੀ ਲਾਉਂਦੇ।
ਹੋਰ ਹੋਤ ਲੋ ਬ੍ਰਿਤੀ ਟਿਕਾਵੇ,
ਦਿਨ ਚੜਿਆ ਤੱਕ ਜਦੋਂ ਤੱਕ ਲੋ ਨਹੀਂ ਲੱਗ ਜਾਂਦੀ ਉਦੋਂ ਤੱਕ ਸਤਿਗੁਰੂ ਜੀ ਆਪਣੇ ਨਿਜ ਆਤਮ ਸਵਰੂਪ ਵਿੱਚ ਆਪਣੀ ਬਿਰਤੀ ਨੂੰ ਟਿਕਾ ਕੇ ਰੱਖਦੇ ਹਨ।
ਅਵਚਲ ਆਨੰਦ ਰੂਪ ਹੋਏ ਜਾਵੇ,
ਅਵਚਲ ਆਨੰਦ ਰੂਪ ਹੋ ਜਾਂਦੇ ਸਤਿਗੁਰੂ ਜੀ ਆਪਣੇ ਨਿਜਾਤਮ ਸਵਰੂਪ ਵਿੱਚ ਇੱਕ ਬਿਕ ਹੋ ਕੇ ਅਬਚਲ ਆਨੰਦ ਸਵਰੂਪ ਹੋ ਜਾਂਦੇ ਹਨ।
ਦਿਵਸ ਚੜੇ ਸਿੱਖ ਹੋਏ ਸਮੁਦਾਏ,
ਜਦੋਂ ਦਿਨ ਚੜਦਾ ਤੇ ਜਿੰਨੇ ਸਿੱਖ ਹਨ,
ਦਰਸੈ ਸੇਵ ਹੈ ਸੁਖ ਕੋ ਪਾਏ,
ਉਹ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ ਫਿਰ ਸੇਵਾ ਕਰਦੇ ਹਨ, और सुख प्राप्त कर दे हन।
शब्द रबाबी गावन करें।
महाराज जी दे दरबार विच दीवान सजांदा अमृत वेले ते रबाबी सिख जेड़े ने ओ कीर्तन कर दे। महाराज जी दे दरबार विच तंती साजा नाल रबाबां रबाब इस जेड़े साज ने ना साजा नाल कीर्तन हुंदा है।
संगत सहत सुन है मुद धरै।
सतगुरु जी संगत दे सहत प्रेम सहित गुरबाणी दा कीर्तन सुन दे। बड़ा खेड़ा वरत दा कीर्तन हो रहा सचखंड ही है जिथे कीर्तन होवे। सब कुछ भुल जांदा जदों गुरबाणी दा कोई रसिया कीर्तनिया कीर्तन करदा होवे ना। उस वेले सारे दुख सारा कुछ भुल जांदा है। इउं जापदा सचखंड च ही बैठे हैं। एहो जा आनंद है सतगुरां दी बाणी दे कीर्तन विच।
चिरंकाल लग ठांडे रहे।
सतगुरु जी ना साधना बड़ी करड़ी कर दे। तुसी चुबारा साहब जाओ उत्थे इक किली अज भी है कंध च। शरीर बिरध होण करके ज्यादा बैठना मुश्किल हुंदा ते सतगुरु जी ओ किली फड़ के ना खलो जांदे सी और घंटिया बद्धी खलोते रहिंदे। जदों संगत नूं दर्शन देने ना उत्थे ही खलोते आ। सामने बारी हुंदी सी उहदे चों संगत ने दर्शन करने। महाराज जी ने किली फड़ के खलोते रहना चुबारा साहब। यह साधना दे प्रकार दसदे भी जे बैठ के भजन ना होवे ते खलो के कर लो। जे बैठिया भजन करना किसी भी तरीके करो। बह के कर लो, तुरदियां कर लो, खलो के कर लो, क्योंकि नींद आउण लग पैंदी है नितनेम करदियां बाणी पढ़दियां। फिर गुरसिख खलो के नितनेम कर लेंदे। इहो जे गुरसिख ढासणा नहीं लांदे जिधरले पासे बैड दी ही हुंदी है ना बाई, उस पासे पिठ करके बह जांदे सिरे ते। नींद आवे ही ना पिछे डर दे नाल भी जे आ गई पिछे टिकांगे। ढासणा लगा होवे नींद आ। साधना है ये प्रकार ने ते बैठ के भी नहीं हो सकता ते लेट जो भाई लेटिया लेटिया भी ता भजन कर सकते हैं। शावासन ते उठत बैठत सोवत ते आई है उठद्या बहिंद्या सौंद्या किसी भी गल ता जपण दी आ भी जिस भी तरीके नाल जपो जिहनू जिहड़ा प्रकार चंगा लगदा। तुरद्या तुरद्या कई जपदे ने कोई बैठ के जप लेंदा कोई लम्मा पै के भी ऐसे भी ने जेड़े लेट के शावासन ते भजन करी जांदे। तू कोई खलो के ये साधना है जिवें भी किसे ने ए नहीं भी जो मेरे तन ते आ उह तुसीं भी उदां करो। सब दा अपना अपना किसे नूं मां माफक ने किसे नूं नहीं। किसे नूं कोई होर चीज भी माफक हो सकती है। गल तां साधना है भी साधना किवें करो किसे ना किसे प्रकार नाल करो। करो जरूर। बीज जमीन विच पुठा डिगे सीधा डिगे उन्हें उगी जाना। जमीन विच बीज सुटदा ना जमींदार छट्टा मारदा वो सीधा पुठा नहीं वेखदा भी सीधा के पुठा जिहो जिहा भी डिगे उन्हें उग जाना। भजन जिहो तुसी जिवें भी करोगे किसी भी तरीके करो। माला नाल करो, माला तो बिना करो, किसी भी तरीके नाल बह के उठद्यां बहिंद्यां उन्हें फलीभूत होना ही होना है। भजन ने अपना रंग बख्शना ही बख्शना। तो सतगुरु जी घंटिया बद्धी खलोते भी रहिंदे किली फड़ के। हां जी
किलक भीत मैं कर सोग है।
कंध दे विचो किली गड्डी हुई। महाराज सच्चे पातशाह जी ने पकड़ लैनी ते खलो जाना।
महाबृद्ध जीरन तन होए।
शरीर बिरध है, बिरध होण करके तन जीरण है।
तप को तप है पिख है सब कोए।
पर इस उम्र विच भी बिरध अवस्था विच भी महाराज महान तपस्या दा तप साधना करदे ने ए दसण वास्ते के कोई ए ना समझे भी हुण बिरध हो गए ते रब रब नहीं होना। जग्यासा होनी चाहीदी है। परमेश्वर दे भजन दा रंग कदे ते किसे वेले भी कदों भी लग सकदा है। हां जी
देख सो त्यार होए है जबे।
दिन दे पहले पैर ताई सतगुरु जी खलोते रहिंदे उत्थे खलो के ही कीर्तन सुनदे दर्शन देंदे संगत नूं। सुबह अमृत वेले पहला बैठ जांदे मुड़ के खलो जांदे। ਫਿਰ ਜਦੋਂ ਦਿਨ ਦਾ ਪਹਿਲਾ ਪਹਿਰ ਬੀਤ ਜਾਂਦਾ
ਸੰਗਤ ਸਹਿਤ ਅਚਹਿ ਗੁਰ ਤਬੈ
ਰਸੋਈਆ ਆਉਂਦਾ ਉਹ ਕਹਿੰਦਾ ਮਹਾਰਾਜ ਜੀ ਲੰਗਰ ਤਿਆਰ ਹੈ ਤੋਂ ਦੀਵਾਨ ਦੀ ਸਮਾਪਤੀ ਹੋਣੀ ਸਤਿਗੁਰੂ ਜੀ ਨੇ ਸੰਗਤ ਸਮੇਤ ਉੱਠਣਾ ਚੱਲ ਕੇ ਲੰਗਰ ਵਾਲੇ ਸਥਾਨ ਤੇ ਜਾ ਕੇ ਲੰਗਰ ਛਕਣਾ
ਇੱਕ ਦਿਨ ਜਾਗੇ ਪ੍ਰਭੂ ਕਿਰਪਾਲ
ਇੱਕ ਦਿਨ ਦਾ ਵਚਨ ਏਦਾਂ ਹੀ ਰੋਜ਼ ਦਾ ਹੀ ਨੇਮ ਸੀ ਸਤਿਗੁਰਾਂ ਦਾ ਹੁਣ ਰੋਜ਼ ਦੇ ਨੇਮ ਵਿੱਚ ਰੋਜ਼ ਕੋਈ ਨਾ ਕੋਈ ਖੇਡ ਤਾਂ ਵਰਤਦੀ ਹੈ ਕੋਈ ਨਾ ਕੋਈ ਘਟਨਾ ਵੀ ਘਟਦੀ ਹੈ ਕਹਿੰਦੇ ਇੱਕ ਦਿਨ ਦਾ ਬਚਨ ਹੈ
ਕਰੀ ਸੋਚ ਮੱਜੋ ਤਿਸ ਕਾਲ
ਸਤਿਗੁਰੂ ਜੀ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠੇ ਨੇ ਇਸ਼ਨਾਨ ਪਾਨ ਕੀਤਾ ਹੈ ਔਰ ਹਾਂਜੀ
ਹਿਤ ਦਰਸ਼ਨ ਕੇ ਤਨੂ ਜਾ ਭਾਨੀ
ਉਧਰ ਸਤਿਗੁਰੂ ਜੀ ਦੇ ਸਪੁੱਤਰੀ ਸਤਿਕਾਰਯੋਗ ਮਾਤਾ ਭਾਨੀ ਜੀ ਉਹ ਵੀ ਸਤਿਗੁਰੂ ਜੀ ਜਦੋਂ ਇਸ਼ਨਾਨ ਕਰ ਲੈਂਦੇ ਮਾਤਾ ਭਾਨੀ ਜੀ ਵੀ ਹਾਜ਼ਰ ਹੋ ਜਾਂਦੇ ਇਸ਼ਨਾਨ ਪਾਨ ਕਰਕੇ ਉਹ ਵੀ ਆ ਜਾਂਦੇ ਕਈ ਵਾਰੀ ਆਪ ਆ ਕੇ ਇਸ਼ਨਾਨ ਦੀ ਸੇਵਾ ਨਾਲ ਕਰਾਉਂਦੇ ਬਿਰਧ ਸਨ ਸਤਿਗੁਰੂ ਜੀ ਤੋ ਮਾਤਾ ਭਾਨੀ ਜੀ ਉਹ ਅੰਮ੍ਰਿਤ ਵੇਲੇ ਸਤਿਗੁਰੂ ਜੀ ਜਦੋਂ ਇਸ਼ਨਾਨ ਕਰ ਹਟੇ ਤੇ ਮਾਤਾ ਜੀ ਆ ਗਏ
ਪਹੁੰਚੀ ਨਿਕਟ ਭਗਤ ਜੇ ਭਾਨੀ
ਮਾਤਾ ਭਾਨੀ ਜੀ ਜੋ ਭਗਤੀ ਦਾ ਅਵਤਾਰ ਨੇ ਸੰਸਾਰ ਚ ਇਸ ਮਾਤ ਲੋਕ ਦੀ ਧਰਤੀ ਤੇ ਜੇ ਭਗਤੀ ਦੇ ਦਰਸ਼ਨ ਕਰਨੇ ਹੋਣ ਵੀ ਪਰਮੇਸ਼ਰ ਦੀ ਭਗਤੀ ਦਾ ਸਰੂਪ ਕੀ ਹੈ ਕੋਈ ਪੁੱਛੇ ਵੀ ਪਰਮੇਸ਼ਰ ਦੀ ਭਗਤੀ ਦਾ ਸਵਰੂਪ ਕੀ ਹੈ ਤਾਂ ਸਤਿਕਾਰਯੋਗ ਮਾਤਾ ਭਾਨੀ ਜੀ ਦੇ ਦਰਸ਼ਨ ਕਰ ਲੋ ਭਗਤੀ ਦਾ ਪ੍ਰਤੱਖ ਰੂਪ ਨੇ ਭਗਤੀ ਦਾ ਹੀ ਤਨ ਹੈ ਮਾਤਾ ਭਾਨੀ ਤੋ ਮਾਤਾ ਭਾਨੀ ਜੀ ਜੋ ਭਗਤੀ ਰੂਪ ਵਿੱਚ ਹਨ
ਤਬ ਚੌਂਕੀ ਪਰ ਸਤਿਗੁਰ ਚਰੇ
ਮਹਾਰਾਜ ਜੀ ਚੌਂਕੀ ਤੇ ਬੈਠੇ ਚੌਂਕੀ ਸੀ ਇਸ਼ਨਾਨ ਵਾਲੀ ਉੱਥੇ ਹੀ ਬੈਠੇ ਹਨ
ਧਿਆਨ ਤਰਨ ਹਿਤ ਬੈਠ ਬਕਰੇ
ਤੇ ਉਸੇ ਚੌਂਕੀ ਤੇ ਹੀ ਮਹਾਰਾਜ ਜੀ ਧਿਆਨ ਵਾਸਤੇ ਕਦੇ ਪਲੰਘੇ ਤੇ ਸੱਜ ਜਾਂਦੇ ਅੱਜ ਉਹ ਚੌਂਕੀ ਸੀ ਇਸ਼ਨਾਨ ਪਾਨ ਕਰਕੇ ਨਾ ਅੰਮ੍ਰਿਤ ਵੇਲੇ ਮਹਾਰਾਜ ਉਸ ਚੌਂਕੀ ਤੇ ਹੀ ਬੈਠ ਗਏ ਸਾਧਨਾ ਕਰਨ ਵਾਸਤੇ ਹਾਂਜੀ
ਦੌਨ ਬਿਲੋਚਨ ਮੁਦਰਿਤ ਕਰਕੇ
ਜਦੋਂ ਚੌਂਕੀ ਤੇ ਬੈਠੇ ਪਾਤਸ਼ਾਹ ਨੇਤਰ ਮੁੰਦ ਲਏ ਨੇਤਰ ਮੁੰਦ ਕੇ ਗੁਰਦੇਵ ਜੀ ਬੈਠ ਗਏ
ਅੰਤਰਮੁਖੀ ਬ੍ਰਿਤ ਕੋ ਤਰਕੈ
ਬਿਰਤੀ ਅੰਤਰਮੁਖੀ ਹੋ ਗਈ ਅੰਤਰਮੁਖੀ ਖੇਡ ਵਿੱਚ ਸਤਿਗੁਰਾਂ ਦਾ ਜਿਹੜਾ ਵਿਰਾਟ ਰੂਪ ਹੈ ਨਿਰਾਕਾਰ ਰੂਪ ਨਿਰਗੁਣ ਸਰੂਪ ਜਿਹਦਾ ਕੋਈ ਰੂਪ ਰੰਗ ਚਿਹਨ ਵਰਣ ਨਹੀਂ ਉਸ ਨਿਰਾਕਾਰ ਸਵਰੂਪ ਵਿੱਚ ਮਹਾਰਾਜ ਜੀ ਨੇ ਆਪਣੀ ਬਿਰਤੀ ਨੂੰ ਅੰਤਰਮੁਖੀ ਕੀਤਾ
ਹੋਏ ਅਡੋਲ ਤਬ ਲਾਏ ਸੋ ਧਿਆਨ
ਖਾਲਸਾ ਜੀ ਬਿਰਤੀ ਵਿੱਚ ਜਿਹੜੀ ਚੇਤਨਾ ਹੈ ਉਹ ਤਾਂ ਹੈ ਨਾ ਉਹ ਚੇਤਨਾ ਹੀ ਬਿਰਤੀ ਨੂੰ ਬਾਹਰ ਲੈ ਕੇ ਜਾਂਦੀ ਹੈ ਚੇਤਨਾ ਦੇ ਆਸ਼ਰੇ ਜਿਹੜੀ ਬਿਰਤੀ ਬਾਹਰ ਜਾਂਦੀ ਹੈ ਉਸੇ ਨੂੰ ਪਰਮਾਤਾ ਕਹਿੰਦੇ ਹੈ ਉਸੇ ਨੂੰ ਪ੍ਰਮਾਣ ਕਹਿੰਦੇ ਆ ਪਰਮੇਹ ਕਹਿੰਦੇ ਆ ਬਿਰਤੀ ਉੱਠ ਕੇ ਜਦੋਂ ਬਾਹਰ ਜਾਵੇ ਤੇ ਉਹ ਪ੍ਰਮਾਣ ਪ੍ਰਮਾਤਾ ਪਰਮੇਹ ਦਾ ਤ੍ਰਿਕੁਟੀ ਦਾ ਰੂਪ ਬਣ ਜਾਂਦੀ ਹੈ ਪਰ ਉਹ ਚੇਤਨਾ ਨੂੰ ਸਮਝ ਕੇ ਜਦੋਂ ਉਹੀ ਚੇਤਨਾ ਚੇਤਨਾ ਨੂੰ ਅੰਤਰ ਵਿਸ਼ੇ ਕਰਨ ਲੱਗ ਪਵੇ ਜਿੱਥੋਂ ਚੇਤਨਾ ਉੱਠੀ ਹੈ ਉੱਥੇ ਹੀ ਅੰਦਰ ਵਿਸ਼ੇ ਕਰਨ ਲੱਗ ਪਵੇ ਯਾਨੀ ਕਿ ਬਿਰਤੀ ਅੰਤਰਮੁਖੀ ਹੋ ਜਾਏ ਫਿਰ ਉਸ ਮਹਾਂਚੇਤਨ ਸਵਰੂਪ ਦੇ ਵਿੱਚ ਉਹ ਚੇਤਨਾ ਮਿਲ ਜਾਂਦੀ ਹੈ ਭੇਦ ਹੋ ਜਾਂਦੀ ਹੈ ਉਹਨੂੰ ਕਹਿੰਦੇ ਹਨ ਤ੍ਰਿਕੁਟੀ ਦੀ ਸਮਾਪਤੀ ਤੋਂ ਬਾਅਦ ਸਮਾਧੀ ਦੀ ਅਵਸਥਾ ਔਰ ਉਹ ਸਮਾਧੀ ਨੂੰ ਕਹਿੰਦੇ ਨੇ ਨਿਰਵਿਕਲਪ ਸਮਾਧੀ ਜਦੋਂ ਚੇਤਨਾ ਚੇਤਨਾ ਨੂੰ ਵਿਸ਼ੇ ਕਰਨ ਲੱਗ ਪਵੇ ਤੋ ਉਸ ਅਵਸਥਾ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਹਨ
ਸ਼ੰਭ ਸਮਾਨ ਗੁਰੂ ਭਗਵਾਨ
ਕਹਿੰਦੇ ਭਗਵਾਨ ਸ਼ਿਵ ਜੀ ਵੀ ਸਮਾਧੀ ਲਾਉਂਦੇ ਕੈਲਾਸ਼ ਪਰਬਤ ਤੇ ਬੈਠੇ ਜੁਗਾਂ ਤਾਈਂ ਉਹਨਾਂ ਦੀ ਸਮਾਧੀ ਹੁੰਦੀ ਸਮਾਧੀ ਵਿੱਚ ਜਦੋਂ ਗੱਲ ਕੀਤੀ ਜਾਂਦੀ ਤੇ ਸ਼ਿਵਜੀ ਜੀ ਦੀ ਸਮਾਧੀ ਸਭ ਤੋਂ ਵੱਡੀ ਕਹੀ ਜਾਂਦੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੀ ਸਮਾਧੀ ਜਿਹੜੀ ਸਮਾਧੀ ਵੱਡੇ ਵੱਡੇ ਯੋਗੀਆਂ ਤੇ ਦੇਵਤਿਆਂ ਨੂੰ ਵੀ ਦੁਰਲਭ ਹੈ ਨਹੀਂ ਪ੍ਰਾਪਤ ਹੁੰਦੀ ਉਸ ਸਮਾਧੀ ਵਿੱਚ ਸਥਿਤ ਹੋਏ ਨੇ
ਹੁਤੋ ਹੀਨ ਚੌਂਕੀ ਇੱਕ ਪਾਵਾ
ਜਿਹੜੀ ਚੌਂਕੀ ਤੇ ਸਤਿਗੁਰੂ ਜੀ ਬੈਠੇ ਉਹਦਾ ਇੱਕ ਪਾਵਾ ਨਹੀਂ ਸੀ ਤਿੰਨ ਪਾਵਿਆਂ ਦੇ ਉੱਤੇ ਸੀ ਚੌਂਕੀ ਇੱਕ ਪਾਵਾ ਕਿਤੇ ਥੱਲੜਿਓ ਉਹ ਟੁੱਟ ਕੇ ਉਹਦੀ ਚੂਲ ਜੀ ਥੱਲਿਓ ਨਿਕਲ ਗਈ ਤੇ ਤਿੰਨ ਪਾਵਿਆਂ ਦੇ ਉੱਤੇ ਉਹ ਚੌਂਕੀ ਸੀ।
ਭਿਖ ਭਾਨੀ ਮਨ ਇਮ ਠਹਿਰਾਵਾ।
ਸਤਿਕਾਰਯੋਗ ਮਾਤਾ ਭਾਨੀ ਜੀ ਨੇ ਜਦੋਂ ਵੇਖਿਆ ਵੀ ਪਿਤਾ ਜੀ ਬੈਠੇ ਨੇ ਤੇ ਜਿਹੜੀ ਚੌਂਕੀ ਆ ਥੱਲੇ ਇੱਕ ਪਾਵਾ ਕੋਈ ਨਹੀਂ। ਸਤਿਗੁਰੂ ਜੀ ਤਾਂ ਨੇਤਰ ਬੰਦ ਕਰਕੇ ਹੁਣ ਤਿੰਨ ਪਾਵਿਆਂ ਤੇ ਟਿਕ ਤਾਂ ਗਈ ਹੈ ਉਹ ਚੌਂਕੀ, ਪਰ ਜੇ ਕਿਤੇ ਸਰੀਰ ਥੋੜਾ ਜਿਹਾ ਹਿੱਲਿਆ ਜੁਲਿਆ ਜਿੱਧਰ ਪਾਵਾ ਨਹੀਂ ਹੈ ਉਧਰ ਚੌਂਕੀ ਜੇ ਢਲ ਗਈ ਥੱਲੇ ਨੂੰ ਤੇ ਪਾਤਸ਼ਾਹ ਦੀ ਸਮਾਧੀ ਖੁੱਲ ਜਾਏਗੀ, ਚੌਂਕੀ ਤੋਂ ਥੱਲੇ ਡਿੱਗ ਸਕਦੇ ਨੇ, ਬਿਰਧ ਸਰੀਰ ਹੈ। ਤੋ ਮਾਤਾ ਭਾਨੀ ਜੀ ਦੀ ਨਿਗਾਹ ਚਲੀ ਗਈ। ਜਿਨ੍ਹਾਂ ਨੇ ਸੇਵਾ ਕਰਨੀ ਹੁੰਦੀ ਹੈ ਨਾ ਉਹ ਬੜੀ ਸੂਖਮ ਬਿਰਤੀ ਨਾਲ ਸੇਵਾ ਕਰਦੇ, ਉਹ ਕੱਲੀ ਕੱਲੀ ਚੀਜ਼ ਨੂੰ ਬੜੀ ਬਾਰੀਕੀ ਨਾਲ ਵੇਖ ਲੈਂਦੇ, ਕਿਉਂਕਿ ਸੇਵਾ ਅਕਲ ਨਾਲ ਹੁੰਦੀ ਹੈ, ਟਹਿਲ ਕਰਨ ਕਿੱਥੇ ਜ਼ਰੂਰਤ ਹੈ ਸੇਵਾ ਦੀ। ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੈਠਿਆਂ ਵੇਖਿਆ, ਨਾਲ ਹੀ ਉਹ ਚੌਂਕੀ ਤੇ ਨਿਗਾਹ ਚਲੀ ਗਈ ਵੀ ਇੱਕ ਪਾਵਾ ਕੋਈ ਨੀ ਥੱਲੇ।
ਹਾਲੇ ਪਿਤਾ ਇਤੋਂ ਜਬ ਹੋਏ,
ਜੇ ਕਿਤੇ ਸਤਿਗੁਰੂ ਜੀ ਬੈਠੇ ਬੈਠੇ ਹਿੱਲ ਗਏ ਉਸ ਚੌਂਕੀ ਤੇ ਤੇ ਇਧਰ ਉਧਰ ਹੋਏ,
ਚੌਂਕੀ ਡੋਲ ਜਾਏ ਥਿਤ ਜੋਏ,
ਚੌਂਕੀ ਡੋਲ ਜਾਏਗੀ, ਡੋਲ ਕੇ ਥੱਲੇ ਨੂੰ ਡਿੱਗ ਜਾਏਗੀ।
ਛੁੱਟ ਹੈ ਸਮਾਧ ਅਰਾਧ ਅਗਾਧੂ,
ਤੇ ਮਹਾਰਾਜ ਜੀ ਦੀ ਸਮਾਧੀ ਖੁੱਲ ਜਾਏਗੀ, ਅਗਾਧ ਸਮਾਧੀ ਸਤਿਗੁਰੂ ਜੀ ਦੀ ਲੱਗੀ। ਜਦੋਂ ਸਰੀਰ ਡਿੱਗੇਗਾ ਇਧਰ ਉਧਰ ਹੋਵੇਗਾ ਤਾਂ ਹੋ ਸਕਦਾ ਸਮਾਧੀ ਖੁੱਲ ਜਾਵੇ।
ਜਿਸ ਹਿਤ ਜੋਗੀ ਜਤਨ ਸੋ ਸਾਧੂ,
ਇਹੋ ਜੀ ਸਮਾਧੀ ਜਿਹਨੂੰ ਯੋਗੀ ਵੀ ਅਰਾਧਦੇ ਨੇ ਪਰ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ, ਉਹਨਾਂ ਲਈ ਵੀ ਅਸਾਧ ਹੈ ਜਿਹੜੀ ਸਮਾਧੀ ਵਿੱਚ ਸਤਿਗੁਰੂ ਜੀ ਸਥਿਤ ਨੇ ਪਿਤਾ ਜੀ।
ਪਰ ਹੈ ਵਿਖੇਪ ਧਿਆਨ ਕੇ ਮਾਹੀ,
ਮਹਾਰਾਜ ਜੀ ਦੇ ਧਿਆਨ ਵਿੱਚ ਵਿਖੇਪ ਹੋ ਜਾਏਗਾ, ਵਿਖੇਪ ਦਾ ਮਤਲਬ ਵੀ ਹਿਲ ਜੁਲ ਹੋ ਜਾਏਗੀ, ਮਹਾਰਾਜ ਜੀ ਦੇ ਧਿਆਨ ਦੇ ਵਿੱਚ ਵਿਖੇਪ ਹੋਵੇਗਾ।
ਬਿਰਤ ਅਡੋਲ ਟਿਕ ਹੈ ਤਬ ਨਾਹੀ,
ਏਦਾਂ ਅਡੋਲ ਬਿਰਤੀ ਨਹੀਂ ਟਿਕੇਗੀ ਜਿਵੇਂ ਹੁਣ ਟਿਕੀ ਹੋਈ ਹੈ।
ਅਪਰ ਵਸਤ ਤੈ ਪਾਏ ਨਾ ਕੋਈ,
ਮਾਤਾ ਜੀ ਨੇ ਸੱਜੇ ਖੱਬੇ ਵੇਖਿਆ ਬੀਬੀ ਭਾਨੀ ਜੀ ਨੇ ਵੀ ਕੋਈ ਵਸਤੂ ਹੋਵੇ ਵੀ ਥੱਲੇ ਦੇ ਦਿਆ, ਕੋਈ ਪੱਥਰ ਹੋਵੇ ਜਾਂ ਕੋਈ ਚੀਜ਼ ਵੇਖਿਆ ਵੀ ਦੇਵ ਨੇ ਤੇ ਕੋਈ ਵਸਤੂ ਦਿਸੀ ਨੀ ਉੱਥੇ। ਕਾਹਲੀ ਨਾਲ ਮਾਤਾ ਜੀ ਵੇਖਣ ਲੱਗੇ ਇੱਧਰ ਉੱਧਰ ਵੀ ਥੱਲੇ ਕੋਈ ਵਸਤੂ ਦੇ ਦਈਏ, ਪਰ ਕੋਈ ਵਸਤੂ ਉਸ ਜਗ੍ਹਾ ਤੇ ਨਜ਼ਰ ਨਹੀਂ ਆਈ।
ਪਾਵੇ ਤਰੇ ਧਰੇ ਹਿਤ ਜੋਈ,
ਜਿਹੜੀ ਉਸ ਪਾਵੇ ਦੀ ਜਗ੍ਹਾ ਦੇ ਉੱਤੇ ਥੱਲੇ ਵਸਤੂ ਰੱਖੀ ਜਾ ਸਕੇ ਤਾਂ ਜੋ ਪੀੜੀ ਟਿਕੀ ਰਹੇ।
ਚਾਹ ਦਿਸ਼ ਦ੍ਰਿਗਨ ਚਲਾਏ ਨਿਹਾਰਾ,
ਮਾਤਾ ਜੀ ਨੇ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਿਆ,
ਨਹਿ ਸਮੀਪ ਜੋ ਦੇਹ ਆਧਾਰਾ,
ਪਰ ਚੌਂਕੀ ਦੇ ਉਸ ਪਾਵੇ ਥੱਲੇ ਦੇਣ ਵਾਸਤੇ ਕੋਈ ਚੀਜ਼ ਨਜ਼ਰ ਨਹੀਂ ਆਈ।
ਉਤਲਾਵਤ ਨੇ ਦੀਨਸ ਹਾਥ,
ਮਾਤਾ ਜੀ ਨੇ ਵੇਖਿਆ ਵੀ ਮੈਂ ਜੇ ਵਸਤੂ ਲੱਭੀਗੀ ਕਿਤੇ ਏਦਾਂ ਨਾ ਉਹਨੇ ਨੂੰ ਡੇਗੀ ਨਾ ਪਵੇ ਥੱਲੇ ਪਿੱਛੇ ਨੂੰ, ਮਹਾਰਾਜ ਜੀ ਹੇਲੀ ਨਾ ਪੈਣ। ਤੋ ਮਾਤਾ ਭਾਨੀ ਜੀ ਨੇ ਕਾਹਲੀ ਨਾਲ ਅੱਗੇ ਆਏ, ਹੋਰ ਕੋਈ ਚੀਜ਼ ਨੀ, ਥੱਲੇ ਹੱਥ ਦੇ ਦਿੱਤਾ ਆਪਣਾ, ਨੀਵੇਂ ਪਾਵੇ ਥੱਲੇ ਤੱਕ ਸੀ ਛੋਟਾ ਜਿਹਾ ਪਾਵਾ, ਉਹਦੇ ਥੱਲੇ ਆਪਣੇ ਨਾ ਹੱਥ ਉਹ ਮਾਤਾ ਜੀ ਨੇ ਦੇ ਦਿੱਤੇ ਤਾਂ ਜੋ ਚੌਂਕੀ ਟਿਕੀ ਰਹੇ ਔਰ ਅਡੋਲ ਪਿੱਛੇ ਬਿਲਕੁਲ ਸਾਹ ਵੀ ਉੱਚਾ ਨਹੀਂ ਲੈਂਦੇ ਵੀ ਸਤਿਗੁਰੂ ਜੀ ਦੇ ਧਿਆਨ ਚ ਵਿਘਨ ਨਾ ਪਵੇ। ਤੋ ਗਰੀਬ ਨਵਾਜ ਪਾਤਸ਼ਾਹ ਜਿਵੇਂ ਕਿਰਪਾ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।